ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਦੇਖਾਂਗੇ ਉਹ ਹੈ ਰੋਮੀਆਂ ਉਹਦਾ 8 ਬਾਪ ਦੀ 26 ਤੋਂ ਲੈ ਕੇ 30 ਆਏ ਤੱਕ। ਅਤੇ ਸਾਡਾ ਵਿਸ਼ਾ ਹੈ ਇੱਕ ਹੌਂਕੇ ਭਰੀ ਦੁਨੀਆ ਵਿੱਚ ਮਦਦ। ਪਿਛਲੇ ਐਤਵਾਰ ਅਸੀਂ ਇਸ ਅਧਿਆਏ ਦੀਆਂ ਆਇਤਾਂ 18 ਤੋਂ 25 ਦੇਖ ਰਹੇ ਸੀ ਅਤੇ ਆਪਣੇ ਜੀਵਨ ਵਿੱਚ ਸਮੁੱਚੇ ਸੰਸਾਰ ਵਿੱਚ ਦੁੱਖਾਂ ਦੀ ਅਸਲ ਪ੍ਰਕਿਰਤੀ ਬਾਰੇ ਸੋਚ ਰਹੇ ਸੀ। ਪੌਲਸ ਨੇ ਕਿਹਾ ਸੀ, ਕਿਉਂਕਿ ਮੈਂ ਸਮਝਦਾ ਹਾਂ ਕਿ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਮਹਿਮਾ ਨਾਲ ਤੁਲਨਾ ਕਰਨ ਦੇ ਯੋਗ ਨਹੀਂ ਹਨ ਜੋ ਸਾਡੇ ਉੱਤੇ ਪ੍ਰਗਟ ਹੋਣ ਵਾਲੀ ਹੈ। ਕੀ ਇਹ ਸਹੀ ਹੈ? ਕੀ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ? ਅਸੀਂ ਪਹਿਚਾਣਿਆ ਕਿ ਸਾਡੇ ਜੀਵਨ ਵਿੱਚ ਬਹੁਤ ਅਸਲ ਦੁੱਖ ਹੈ, ਕਿਉਂਕਿ ਅਸੀਂ ਬਿਮਾਰੀ, ਉਦਾਸੀ, ਸੋਗ ਦੀਆਂ ਜਮਾਇਸ਼ਾਂ ਦਾ ਸਾਹਮਣਾ ਕਰਦੇ ਹਾਂ, ਜਿਵੇਂ ਕਿ ਸਾਡੇ ਸਰੀਰ ਸੰਘਰਸ਼ ਕਰਦੇ ਹਨ, ਪਤਨ ਅਤੇ ਸੜਨ ਦਾ ਸੰਘਰਸ਼ ਕਰਦੇ ਹਨ। ਅਸੀਂ ਵਿਸ਼ਵ ਵਿਆਪੀ ਪੱਧਰ 'ਤੇ ਅਸਲ ਦੁੱਖ ਨੂੰ ਪਛਾਣਿਆ ਜੋ ਚੀਜ਼ਾਂ ਦੀ ਪ੍ਰਕਿਰਤੀ ਵਿੱਚ ਬਣਿਆ ਹੋਇਆ ਹੈ। ਕੀ ਇਹ ਸੱਚਮੁੱਚ ਮਹਿਮਾ ਨਾਲ ਤੁਲਨਾ ਕਰਨ ਦੇ ਯੋਗ ਨਹੀਂ ਹੈ ਜੋ ਸਾਡੇ ਉੱਤੇ ਪ੍ਰਗਟ ਹੋਣੀ ਹੈ? ਅਸੀਂ ਦੇਖਿਆ ਕਿ ਕਿਵੇਂ ਦੁੱਖ ਜਿਹੜਾ ਉਹ ਸਰਵ ਵਿਆਪਕ ਹੈ। ਇੱਕ ਹੌਂਕੇ ਭਰੇ ਦੁਨੀਆ ਅਤੇ ਹੌਂਕੇ ਭਰੇ ਲੋਕ ਹਨ। ਦੁੱਖ ਮੌਜੂਦ ਹਨ ਕਿਉਂਕਿ ਦੁਨੀਆ ਅਧੀਨ ਹੈ ਪਰ ਤਿਆਗੀ ਨਹੀਂ ਗਈ। ਭਵਿੱਖ ਦੀ ਮਹਿਮਾ ਮੌਜੂਦਾ ਦੁੱਖਾਂ ਨੂੰ ਗ੍ਰਹਿਣ ਕਰ ਦੇਵੇਗੀ। ਅਸੀਂ ਯਿਸੂ ਦੀ ਮਹਿਮਾ ਦੇਖਾਂਗੇ, ਅਸੀਂ ਉਸ ਦੇ ਨਾਲ ਮਹਿਮਾ ਪਾਵਾਂਗੇ ਅਤੇ ਸ੍ਰਿਸ਼ਟੀ ਖੁਦ ਮਹਿਮਾ ਵਿੱਚ ਆਜ਼ਾਦ ਹੋ ਜਾਵੇਗੀ। ਇਹ ਸ਼ਾਨਦਾਰ ਹਕੀਕਤਾਂ ਹਨ। ਇਹ ਉਹ ਸ਼ਾਨਦਾਰ ਭਵਿੱਖ ਹੈ ਜੋ ਸਾਡੀ ਉਡੀਕ ਕਰ ਰਿਹਾ ਹੈ ਅਤੇ ਜਿਸ ਦਾ ਅਨੁਭਵ ਅਸੀਂ ਅਸਲ ਵਿੱਚ ਉਹਨਾਂ ਲੋਕਾਂ ਵਜੋਂ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਕੋਲ ਆਤਮਾ ਦਾ ਪਹਿਲਾ ਫਲ ਹੈ, ਪਰਮੇਸ਼ਰ ਦੀ ਪਵਿੱਤਰ ਆਤਮਾ ਦੁਆਰਾ ਵਾਸ ਕੀਤੇ ਗਏ ਲੋਕ। ਪਰ ਦੁੱਖ ਅਤੇ ਸੰਘਰਸ਼ ਅਜੇ ਵੀ ਉੱਥੇ ਹਨ। ਉਹ ਮਹਿਮਾ ਸੜਕ ਦੇ ਉੱਪਰ ਹੈ, ਇਹ ਆਉਣ ਵਾਲੇ ਦਿਨ ਸਾਡੇ ਲਈ ਉੱਥੇ ਹੈ, ਪਰ ਇਸ ਦੌਰਾਨ ਅਸੀਂ ਦੁੱਖਾਂ ਦਾ ਸਾਹਮਣਾ ਕਰਦੇ ਹੋਏ ਕਿਵੇਂ ਸਾਹਮਣਾ ਕਰਨਾ ਹੈ, ਅਜਮਾਇਸ਼ਾਂ ਨੂੰ ਸਹਿਣਾ ਹੈ। ਇਸ ਸੰਸਾਰ ਵਿੱਚ ਦੁਨੀਆ, ਇਸ ਸੰਸਾਰ ਵਿੱਚ ਜੀਵਨ ਦੇ ਸੜਨ ਅਤੇ ਤਬਾਹੀ ਦਾ ਅਨੁਭਵ ਕਿਵੇਂ ਅਸੀਂ ਕਰਨਾ ਹੈ? ਕੀ ਹੁਣ ਇੱਕ ਹੌਂਕੇ ਭਰੀ ਦੁਨੀਆ ਵਿੱਚ ਜੀਵਨ ਲਈ ਕੋਈ ਮਦਦ ਹੈ? ਜਿਵੇਂ ਕਿ ਤੁਸੀਂ ਅਤੇ ਮੈਂ ਹੁਣ ਜੀਵਨ ਦੇ ਸੰਘਰਸ਼ਾਂ ਦਾ ਅਨੁਭਵ ਕਰਦੇ ਹਾਂ, ਮੈਨੂੰ ਯਕੀਨ ਹੈ ਕਿ ਅਸੀਂ ਅਜੇ ਪ੍ਰਗਟ ਹੋਣ ਵਾਲੀ ਮਹਿਮਾ ਉੱਤੇ ਉਤਸ਼ਾਹਿਤ ਹਾਂ, ਪਰ ਅਸੀਂ ਹੁਣ ਇਹ ਸੰਘਰਸ਼ ਅਤੇ ਦੁੱਖਾਂ ਵਿੱਚੋਂ ਕਿਵੇਂ ਲੰਘਣਾ ਹੈ? ਮੈਨੂੰ ਲੱਗਦਾ ਹੈ ਕਿ ਰੋਮੀਆਂ 8 ਦਾ ਇਹ ਅਗਲਾ ਭਾਗ ਜਵਾਬ ਪ੍ਰਦਾਨ ਕਰਦਾ ਹੈ। ਆਇਤਾਂ 26 ਤੋਂ 30 ਵਿੱਚ ਅਸੀਂ ਪਾਉਂਦੇ ਹਾਂ ਕਿ ਇੱਕ ਸੰਘਰਸ਼ਸ਼ੀਲ, ਦੁਖੀ, ਹਾਹਾਕਾਰ ਵਾਲੀ ਦੁਨੀਆ ਵਿੱਚ ਪਰਮੇਸ਼ੁਰ ਦੇ ਸੰਘਰਸ਼ਸ਼ੀਲ, ਦੁਖੀ, ਹਾਹਾਕਾਰ ਵਾਲੇ ਲੋਕਾਂ ਲਈ ਮਦਦ ਹੁਣ ਹੈ। ਇਸ ਹਾਹਾਕਾਰ ਵਾਲੀ ਦੁਨੀਆ ਵਿੱਚ ਪਰਮੇਸ਼ੁਰ ਦੇ ਹਾਹਾਕਾਰ ਵਾਲੇ ਲੋਕਾਂ ਲਈ ਮਦਦ ਹੈ। ਸੋ ਪਹਿਲਾਂ ਧਿਆਨ ਦੇਈਏ, ਜਦੋਂ ਅਸੀਂ ਪ੍ਰਾਰਥਨਾ ਕਰਨਾ ਨਹੀਂ ਜਾਣਦੇ ਤਾਂ ਆਤਮਾ ਸਾਡੇ ਲਈ ਪ੍ਰਾਰਥਨਾ ਕਰਦੀ ਹੈ। ਆਇਤ 26-27 ਆਓ ਆਇਤਾਂ ਨੂੰ ਪੜ੍ਹਦੇ ਹਾਂ। ਇਸੇ ਤਰ੍ਹਾਂ ਆਤਮਾ ਸਾਡੀ ਕਮਜ਼ੋਰੀ ਵਿੱਚ ਸਾਡੀ ਮਦਦ ਕਰਦਾ ਹੈ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਆਤਮਾ ਖੁਦ ਸ਼ਬਦਾਂ ਲਈ ਬਹੁਤ ਡੂੰਘੀਆਂ ਹਾਹਾਕਾਰੀਆਂ ਨਾਲ ਸਾਡੇ ਲਈ ਬੇਨਤੀ ਕਰਦਾ ਹੈ ਅਤੇ ਦਿਲਾਂ ਦੀ ਜਾਂਚ ਕਰਨ ਵਾਲਾ ਜਾਣਦਾ ਹੈ ਕਿ ਆਤਮਾ ਦਾ ਮਨ ਕੀ ਹੈ, ਕਿਉਂਕਿ ਆਤਮਾ ਪਰਮੇਸ਼ੁਰ ਦੀ ਇੱਛਾ ਅਨੁਸਾਰ ਸੰਤਾਂ ਲਈ ਬੇਨਤੀ ਕਰਦਾ ਹੈ। ਪੌਲਸ ਆਇਤ 26 ਦੇ ਸ਼ੁਰੂ ਵਿੱਚ ਕਹਿੰਦਾ ਹੈ ਕਿ ਇਸੇ ਤਰ੍ਹਾਂ ਉਹ ਸਾਨੂੰ ਦੱਸ ਰਿਹਾ ਹੈ ਕਿ ਉਹ ਸਾਨੂੰ ਉਹਨਾਂ ਖੇਤਰਾਂ ਵਿੱਚ ਮਦਦ ਦੇਣ ਜਾਰੀ ਰੱਖ ਰਿਹਾ ਹੈ ਜਿਨ੍ਹਾਂ ਨਾਲ ਉਹ ਪਹਿਲਾਂ ਹੀ ਨਜਿੱਠ ਰਿਹਾ ਹੈ। ਇਸੇ ਤਰ੍ਹਾਂ ਆਤਮਾ ਸਾਡੀ ਕਮਜ਼ੋਰੀ ਵਿੱਚ ਸਾਡੀ ਮਦਦ ਕਰਦਾ ਹੈ, ਆਤਮਾ ਸਾਡੀ ਕਮਜ਼ੋਰੀ ਵਿੱਚ ਸਾਡੇ ਲਈ ਬੇਨਤੀ ਕਰਦਾ ਹੈ ਕਿ ਅਸੀਂ ਜਦੋਂ ਅਸੀਂ ਪ੍ਰਾਰਥਨਾ ਕਰਨਾ ਨਹੀਂ ਜਾਣਦੇ ਤਾਂ ਆਤਮਾ ਸਾਡੇ ਲਈ ਪ੍ਰਾਰਥਨਾ ਕਰਦਾ ਹੈ। ਆਤਮਾ ਸਾਡੀ ਕਮਜ਼ੋਰੀ ਵਿੱਚ ਸਾਡੀ ਮਦਦ ਕਰਦਾ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਲਈ ਪ੍ਰਾਰਥਨਾ ਕਰਨੀ ਚਾਹੀਦੀ, ਪਰ ਆਤਮਾ ਖੁਦ ਸਾਡੇ ਲਈ ਇੰਨੀ ਡੂੰਘਿਆਈ ਹਾਹਾਕਾਰ ਨਾਲ ਬੇਨਤੀ ਕਰਦਾ ਕਿ ਸ਼ਬਦਾਂ ਲਈ ਨਹੀਂ। ਖੈਰ, ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਲਈ ਅਸੀਂ ਪ੍ਰਾਰਥਨਾ ਕਰਨਾ ਜਾਣਦੇ ਹਾਂ ਪਰ ਉਹ ਨਹੀਂ ਹਨ। ਅਸੀਂ ਜਾਣਦੇ ਹਾਂ ਕਿ ਸਾਨੂੰ ਪਵਿੱਤਰਤਾ ਅਤੇ ਵਿਸ਼ਵਾਸ, ਉਮੀਦ ਅਤੇ ਖੁਸ਼ੀ ਅਤੇ ਆਤਮਾ ਦੇ ਸਾਰੇ ਫਲਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਉਸ ਲਈ ਪ੍ਰਾਰਥਨਾ ਕਰਨੀ ਚਾਹੀਦੀ ਜੋ ਪਰਮੇਸ਼ੁਰ ਸਾਨੂੰ ਕਰਨ ਦਾ ਹੁਕਮ ਦਿੰਦਾ ਹੈ। ਜੇਕਰ ਪਰਮੇਸ਼ੁਰ ਨੇ ਬਾਈਬਲ ਵਿੱਚ ਸਾਨੂੰ ਕੁਝ ਕਰਨ ਜਾਂ ਕਿਸੇ ਚੀਜ਼ ਦਾ ਪਿੱਛਾ ਕਰਨ ਲਈ ਕਿਹਾ ਹੈ, ਜਿਵੇਂ ਕਿ ਪਿਆਰ ਜਾਂ ਵਿਸ਼ਵਾਸ ਜਾਂ ਧਾਰਮਿਕਤਾ ਜਾਂ ਪਵਿੱਤਰਤਾ, ਤਾਂ ਅਸੀਂ ਜਾਣਦੇ ਹਾਂ ਕਿ ਸਾਨੂੰ ਇਸ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਲਈ ਪਵਿੱਤਰ ਆਤਮਾ ਪ੍ਰਾਰਥਨਾ ਕਰਦੀ ਹੈ। ਇਹ ਕਿਹੜੀ ਚੀਜ਼ ਹੈ ਜਿਸ ਲਈ ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ? ਕੁੰਜੀ ਉਹ ਕਮਜ਼ੋਰੀ ਹੈ ਜਿਸ ਵਿੱਚ ਆਤਮਾ ਸਾਡੀ ਮਦਦ ਕਰਦੀ ਹੈ। ਸੰਦਰਭ ਸੰਸਾਰ ਵਿੱਚ ਸੜਨ, ਨਿਰਾਸ਼ਾ ਅਤੇ ਦੁੱਖਾਂ ਦਾ ਹਾਹਾਕਾਰ ਹੈ, ਜਿਸ ਬਾਰੇ ਅਸੀਂ ਪਹਿਲੇ ਹਫ਼ਤੇ ਦੇਖਿਆ ਸੀ। ਇਹ ਉਹਨਾਂ ਸਰੀਰਾਂ ਦਾ ਹਾਹਾਕਾਰ ਹੈ ਜਿਨ੍ਹਾਂ ਨੂੰ ਅਜੇ ਛੁਟਕਾਰਾ ਨਹੀਂ ਮਿਲਿਆ ਹੈ। ਪੌਲੁਸ ਸਾਡੀ ਕਮਜ਼ੋਰੀ ਵਿੱਚ ਇੱਕ ਮਹਾਨ ਭਵਿੱਖ ਦੇ ਵਾਅਦਿਆਂ ਨਾਲ ਸਾਡੀ ਮਦਦ ਕਰ ਰਿਹਾ ਹੈ। ਇੱਕ ਮਹਾਨ ਦਿਨ ਜਦੋਂ ਅਸੀਂ ਪ੍ਰਭੂ ਨੂੰ ਉਸ ਦੀ ਸਾਰੀ ਮਹਿਮਾ ਵਿੱਚ ਵੇਖਾਂਗੇ ਅਤੇ ਜਦੋਂ ਅਸੀਂ ਆਪਣੇ ਮੌਜੂਦਾ ਦੁੱਖਾਂ ਨੂੰ ਉਸ ਮਹਿਮਾ ਨਾਲ ਤੁਲਨਾ ਕਰਨ ਦੇ ਯੋਗ ਨਹੀਂ ਸਮਝਾਂਗੇ ਜੋ ਸਾਡੇ ਵਿੱਚ ਪ੍ਰਗਟ ਹੋ ਰਹੀ ਹੈ। ਹੁਣ ਇਸੇ ਤਰ੍ਹਾਂ ਆਤਮਾ ਸਾਡੀ ਕਮਜ਼ੋਰੀ ਵਿੱਚ ਸਾਡੀ ਮਦਦ ਕਰਦਾ ਹੈ। ਕਿਹੜੀ ਕਮਜ਼ੋਰੀ? ਜਿਨ੍ਹਾਂ ਬਾਰੇ ਪੌਲੁਸ ਗੱਲ ਕਰ ਰਿਹਾ ਹੈ, ਸਵਰਗ ਦੇ ਰਸਤੇ 'ਤੇ ਜੀਵਨ ਦੀ ਬਿਮਾਰੀ, ਵਿਅਰਥਤਾ ਅਤੇ ਨਿਰਾਸ਼ਾ ਅਤੇ ਸੜਨ ਅਤੇ ਦੁੱਖ। ਜੋ ਅਸੀਂ ਨਹੀਂ ਜਾਣਦੇ ਉਹ ਹੈ ਸਾਡੀਆਂ ਬਿਮਾਰੀਆਂ, ਦੁੱਖਾਂ ਅਤੇ ਦੁੱਖਾਂ ਦੇ ਸੰਬੰਧ ਵਿੱਚ ਪਰਮਾਤਮਾ ਦੀ ਲੁਕਵੀਂ ਇੱਛਾ। ਸਾਡੀ ਗੋਡੇ ਟੇਕਣ ਵਾਲੀ ਪ੍ਰਤੀਕਿਰਿਆ ਉਹਨਾਂ ਸਾਰਿਆਂ ਤੋਂ ਛੁਟਕਾਰਾ ਪਾਉਣਾ ਹੈ, ਉਹਨਾਂ ਸਾਰਿਆਂ ਤੋਂ ਮੁਕਤ ਹੋਣਾ। ਪਰ ਆਤਮਾ ਕੀ ਚਾਹੁੰਦਾ ਹੈ ਜਾਂ ਪਰਮਾਤਮਾ ਕੀ ਚਾਹੁੰਦਾ ਹੈ? ਪਰਮਾਤਮਾ ਇਹਨਾਂ ਮੁਸੀਬਤਾਂ, ਅਜਮਾਇਸ਼ਾਂ ਅਤੇ ਦੁੱਖਾਂ ਨਾਲ ਕੀ ਕਰ ਰਿਹਾ ਹੈ ਜੋ ਅਸੀਂ ਨਹੀਂ ਜਾਣਦੇ? ਸਾਨੂੰ ਨਹੀਂ ਪਤਾ ਕਿ ਸਾਨੂੰ ਇਲਾਜ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਾਂ ਸਹਿਣ ਲਈ, ਤਾਕਤ ਲਈ। ਦੋਵੇਂ ਸਹੀ ਹਨ। ਇਹਨਾਂ ਵਿੱਚੋਂ ਕਿਸੇ ਲਈ ਵੀ ਪ੍ਰਾਰਥਨਾ ਕਰਨਾ ਗਲਤ ਨਹੀਂ ਹੈ। ਅਸੀਂ ਰੋਂਦੇ ਹਾਂ ਕਿ ਸਾਨੂੰ ਇਹ ਨਹੀਂ ਪਤਾ ਕਿ ਇਸ ਬਿਮਾਰੀ ਜਾਂ ਇਸ ਨੁਕਸਾਨ ਜਾਂ ਇਸ ਔਖੇ ਸਮੇਂ ਨਾਲ ਪਰਮੇਸ਼ੁਰ ਦਾ ਕੀ ਤਰੀਕਾ ਹੋਵੇਗਾ। ਸਾਨੂੰ ਨਹੀਂ ਪਤਾ। ਜਦੋਂ ਤੁਸੀਂ ਬਿਮਾਰੀ ਦਾ ਅਨੁਭਵ ਕਰ ਰਹੇ ਹੋ ਕਿਉਂਕਿ ਤੁਹਾਡਾ ਸਰੀਰ ਉਸ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਜਿਸ ਤਰ੍ਹਾਂ ਇਸ ਨੂੰ ਕਰਨਾ ਚਾਹੀਦਾ ਹੈ, ਤਾਂ ਪਰਮੇਸ਼ੁਰ ਕੀ ਕਰ ਰਿਹਾ ਹੈ? ਉਹ ਉਸ ਬਿਮਾਰੀ ਵਿੱਚ ਕੀ ਪ੍ਰਾਪਤ ਕਰ ਰਿਹਾ ਹੈ? ਕੀ ਉਸਨੇ ਚੰਗਾ ਕਰਨਾ ਚੁਣਿਆ, ਕੀ ਉਸਨੇ ਚੰਗਾ ਨਹੀਂ ਕਰਨਾ ਚੁਣਿਆ? ਇਹਨਾਂ ਸਮਿਆਂ ਵਿੱਚ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ? ਸਾਨੂੰ ਇਸ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਸਾਨੂੰ ਨਹੀਂ ਪਤਾ। ਈਰਾਨ ਤੋਂ ਅਤੇ ਈਰਾਨ ਵਿੱਚ ਸਾਡੇ ਈਸਾਈ ਭਰਾਵਾਂ ਅਤੇ ਭੈਣਾਂ ਨੂੰ ਆਪਣੇ ਦੇਸ਼ ਦੇ ਸੰਬੰਧ ਵਿੱਚ ਕੀ ਪ੍ਰਾਰਥਨਾ ਕਰਨੀ ਚਾਹੀਦੀ ਹੈ? ਪਰਮੇਸ਼ੁਰ ਕੀ ਕਰ ਰਿਹਾ ਹੈ? ਅੱਗੇ ਕੀ ਹੋਣਾ ਚਾਹੀਦਾ ਹੈ? ਪਰਮੇਸ਼ੁਰ ਨੂੰ ਸਭ ਤੋਂ ਵੱਧ ਮਹਿਮਾ ਅਤੇ ਉਸਦੇ ਲੋਕਾਂ ਲਈ ਸਭ ਤੋਂ ਵੱਧ ਭਲਾਈ ਕੀ ਲਿਆਉਂਦਾ ਹੈ? ਲੋਕਾਂ ਦੇ ਰੂਪ ਵਿੱਚ ਬਹੁਤ ਸਾਰੇ ਵਿਚਾਰ ਹੋਣਗੇ, ਪਰ ਸੱਚਾਈ ਇਹ ਹੈ ਕਿ ਅਸੀਂ ਨਹੀਂ ਜਾਣਦੇ। ਉੱਤਰੀ ਨਾਈਜੀਰੀਆ ਵਿੱਚ ਸਾਡੇ ਭੈਣਾਂ ਅਤੇ ਭਰਾਵਾਂ ਨੂੰ ਕੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਹਨ? ਭਾਵੇਂ ਧਾਰਮਿਕ ਨਫ਼ਰਤ ਜਾਂ ਜ਼ਮੀਨ ਉੱਤੇ ਮੁਕਾਬਲੇ ਤੋਂ, ਜਿਵੇਂ ਕਿ ਚਰਚਾਂ ਨੂੰ ਸਾੜ ਦਿੱਤਾ ਜਾਂਦਾ ਹੈ, ਜਿਵੇਂ ਕਿ ਵਿਸ਼ਵਾਸੀ ਸ਼ਹੀਦ ਹੁੰਦੇ ਹਨ, ਚਰਚ ਕਿਵੇਂ ਪ੍ਰਾਰਥਨਾ ਕਰੇ? ਪਰਮਾਤਮਾ ਦੀ ਇੱਛਾ ਕੀ ਹੈ? ਇਹਨਾਂ ਸਥਿਤੀਆਂ ਤੋਂ ਮਹਿਮਾ ਅਤੇ ਭਲਾਈ ਕਿਵੇਂ ਆ ਸਕਦੀ ਹੈ? ਸਾਨੂੰ ਅਸਲ ਵਿੱਚ ਨਹੀਂ ਪਤਾ ਕਿ ਕੀ ਪ੍ਰਾਰਥਨਾ ਕਰਨੀ ਹੈ ਜਾਂ ਕਿਹੜੀ ਪ੍ਰਾਰਥਨਾ ਕਰਨੀ ਹੈ। ਅਜਿਹੇ ਲੋਕ ਹਨ ਜੋ ਬਿਮਾਰ ਹਨ ਅਤੇ ਕਈ ਵੱਖ ਵੱਖ ਤਰੀਕਿਆਂ ਨਾਲ ਸੰਘਰਸ਼ ਕਰ ਰਹੇ ਹਨ, ਅਤੇ ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਕਿ ਭਵਿੱਖ ਕੀ ਹੋਵੇਗਾ। ਤਾਂ ਫਿਰ ਸਾਨੂੰ ਇਹਨਾਂ ਅਣਗਿਣਤ ਸਥਿਤੀਆਂ ਵਿੱਚ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ? ਜਦੋਂ ਅਸੀਂ ਇਸ ਟੁੱਟੇ ਹੋਏ ਸੰਸਾਰ ਵਿੱਚ ਮਸੀਹ ਨੂੰ ਉੱਚਾ ਕਰਨ ਲਈ ਦਿਲ ਨਾਲ ਹਾਹਾਕਾਰ ਕਰਦੇ ਹਾਂ, ਤਾਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੇ ਲਈ ਪ੍ਰਾਰਥਨਾ ਕਰਦੀ ਹੈ ਅਤੇ ਇਸ ਨੂੰ ਪੂਰਾ ਕਰਦੀ ਹੈ, ਅਤੇ ਆਤਮਾ ਸਾਨੂੰ ਜੀਵਨ ਦੇ ਅਣਜਾਣ ਰਸਤਿਆਂ ਵਿੱਚੋਂ ਲੰਘਾਉਂਦੀ ਹੈ ਜੋ ਜ਼ਿਆਦਾਤਰ ਪ੍ਰਭੂ ਯਿਸੂ ਮਸੀਹ ਨੂੰ ਉੱਚਾ ਕਰਦੇ ਹਨ। ਸਾਨੂੰ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਪਰਮੇਸ਼ੁਰ ਦੀ ਇੱਛਾ ਜਾਣਨ ਦੀ ਜ਼ਰੂਰਤ ਨਹੀਂ ਹੈ। ਇੱਕ ਹੈ ਜੋ ਬਿਹਤਰ ਜਾਣਦਾ ਹੈ। ਸਾਡੀਆਂ ਸਾਰੀਆਂ ਬਿਮਾਰੀਆਂ ਅਤੇ ਦੁੱਖਾਂ ਅਤੇ ਉਦਾਸੀ ਵਿੱਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੇ ਲਈ ਪ੍ਰਾਰਥਨਾ ਕਰ ਰਹੀ ਹੈ, ਸਾਡੇ ਵਿਰੁੱਧ ਨਹੀਂ। ਇਸ ਨਾਲ ਸਾਨੂੰ ਅਣਜਾਣ ਵਿੱਚ ਕੁਝ ਹੱਦ ਤੱਕ ਦਿਲਾਸਾ ਮਿਲਣਾ ਚਾਹੀਦਾ ਹੈ, ਜੀਵਨ ਦੇ ਤੂਫਾਨਾਂ ਵਿੱਚ ਸ਼ਾਂਤੀ ਦਾ ਇੱਕ ਮਾਪ। ਜਦੋਂ ਅਸੀਂ ਪ੍ਰਾਰਥਨਾ ਕਰਨਾ ਨਹੀਂ ਜਾਣਦੇ, ਤਾਂ ਆਤਮਾ ਸਾਡੇ ਲਈ ਪ੍ਰਾਰਥਨਾ ਕਰਦੀ ਹੈ। ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੀ ਕਮਜ਼ੋਰੀ ਵਿੱਚ ਸਾਡੇ ਲਈ ਵਿਚੋਲਗੀ ਕਰਦੀ ਹੈ। ਦੂਜਾ ਧਿਆਨ ਦਿਓ, ਜਦੋਂ ਜੀਵਨ ਅਰਥਹੀਣ ਮਹਿਸੂਸ ਹੁੰਦਾ ਹੈ, ਤਾਂ ਪਰਮੇਸ਼ੁਰ ਦੇ ਅਰਥਪੂਰਨ ਢੰਗ ਨਾਲ ਅਰਥਪੂਰਨ ਢੰਗ ਨਾਲ ਕੰਮ ਕਰ ਰਿਹਾ ਹੁੰਦਾ ਹੈ। ਆਇਤ 28, ਉਸ ਸ਼ਾਨਦਾਰ ਅਤੇ ਫਿਰ ਵੀ ਸਮਝ ਤੋਂ ਬਾਹਰ ਆਇਤ 28 ਨੂੰ ਦੇਖੋ, ਅਤੇ ਅਸੀਂ ਜਾਣਦੇ ਹਾਂ ਕਿ ਉਹਨਾਂ ਲਈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਸਭ ਕੁਝ ਚੰਗੇ ਲਈ ਇਕੱਠੇ ਕੰਮ ਕਰਦਾ ਹੈ, ਉਹਨਾਂ ਲਈ ਜੋ ਉਸਦੇ ਉਦੇਸ਼ ਅਨੁਸਾਰ ਬੁਲਾਏ ਗਏ ਹਨ। ਅਸੀਂ ਦੁੱਖ, ਮੁਸੀਬਤ ਅਤੇ ਉਦਾਸੀ ਦੇ ਵਿਚਕਾਰ ਸੜਨ ਅਤੇ ਮੌਤ ਦੇ ਨਾਲ ਨਾਲ ਇੱਕ ਕੁਰਲਾਉਂਦੀ ਦੁਨੀਆ ਵਿੱਚ ਪਰਮੇਸ਼ੁਰ ਦੇ ਲੋਕਾਂ ਵਜੋਂ ਕੁਸ਼ਤੀ ਕਰ ਰਹੇ ਹਾਂ, ਅਤੇ ਹਾਹਾਕਾਰ ਮਚਿਆ ਹੋਇਆ ਹੈ, ਅਤੇ ਅਸੀਂ ਇਸ ਨੂੰ ਸਮਝ ਨਹੀਂ ਪਾਉਂਦੇ ਅਤੇ ਸਾਨੂੰ ਇਹ ਜ਼ਰੂਰੀ ਨਹੀਂ ਕਿ ਅਸੀਂ ਇਸ ਨੂੰ ਪਸੰਦ ਕਰੀਏ, ਪਰ ਅਸੀਂ ਸ਼ਾਂਤੀ ਪਾ ਸਕਦੇ ਹਾਂ ਕਿ ਜਦੋਂ ਅਸੀਂ ਪ੍ਰਾਰਥਨਾ ਕਰਨੀ ਨਹੀਂ ਜਾਣਦੇ ਤਾਂ ਆਤਮਾ ਸਾਡੇ ਲਈ ਪ੍ਰਾਰਥਨਾ ਕਰਦਾ ਹੈ। ਅਤੇ ਇਹ ਕਿ ਭਾਵੇਂ ਇਹ ਸਭ ਕੁਝ ਅਰਥਹੀਣ ਮਹਿਸੂਸ ਹੁੰਦਾ ਹੈ, ਪਰਮੇਸ਼ੁਰ ਅਰਥਪੂਰਨ ਢੰਗ ਦੇ ਨਾਲ ਸਾਡੇ ਲਈ ਕੰਮ ਕਰ ਰਿਹਾ ਹੁੰਦਾ ਹੈ। ਉਹ ਉਸ ਪੁਰਾਣੀ ਬਿਮਾਰੀ ਵਿੱਚ ਅਰਥਪੂਰਨ ਢੰਗ ਨਾਲ ਕੰਮ ਕਰ ਰਿਹਾ ਹੈ, ਉਹ ਉਸ ਦੁੱਖ ਅਤੇ ਨੁਕਸਾਨ ਵਿੱਚ ਅਰਥਪੂਰਨ ਕੰਮ ਕਰ ਰਿਹਾ ਹੈ, ਉਹ ਸੰਸਾਰ ਦੀਆਂ ਘਟਨਾਵਾਂ ਦੇ ਦਰਦਨਾਕ ਹਫੜਾ ਦਫੜੀ ਵਿੱਚ ਅਰਥਪੂਰਨ ਕੰਮ ਕਰ ਰਿਹਾ ਹੈ। ਇਸ ਆਇਤ ਦਾ ਜੌਨ ਸਟੋਰ ਦੁਆਰਾ ਕੀਤਾ ਗਿਆ ਵਿਭਾਜਨ ਮਦਦਗਾਰ ਹੈ ਅਤੇ ਸਾਨੂੰ ਦਰਸਾਉਂਦਾ ਹੈ ਕਿ ਪੌਲਸ ਸਮਝਾਉਂਦਾ ਹੈ ਕਿ ਪਰਮੇਸ਼ੁਰ ਸਾਡੇ ਜੀਵਨ ਵਿੱਚ ਅਰਥਪੂਰਨ ਕੰਮ ਕਰ ਰਿਹਾ ਹੈ, ਉਹ ਕੰਮ ਜਿਨ੍ਹਾਂ ਦਾ ਅਰਥ ਹੁੰਦਾ ਹੈ। ਇਹੋ ਜਿਹਾ ਪਰਮੇਸ਼ੁਰ ਕੰਮ ਸਾਡੀ ਜ਼ਿੰਦਗੀ ਦੇ ਵਿੱਚ ਕਰਦਾ ਹੈ। ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਲਈ ਸਾਰੀਆਂ ਚੀਜ਼ਾਂ ਇਕੱਠੇ ਮਿਲ ਕੇ ਭਲਾਈ ਪੈਦਾ ਕਰਦੀਆਂ ਹਨ। ਹੁਣ ਸਪੱਸ਼ਟ ਤੌਰ 'ਤੇ ਸਭ ਕੁਝ ਸਿਰਫ ਕੰਮ ਨਾ ਕਰੋ, ਇਹ ਪਰਮੇਸ਼ੁਰ ਹੈ ਜੋ ਉਹਨਾਂ ਨੂੰ ਕੰਮ ਕਰਦਾ ਹੈ। ਜੇ ਅਸੀਂ ਅੱਜ ਸਵੇਰੇ ਇੱਕ ਈਸਾਈ ਹਾਂ, ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਜਾਣਦੇ ਹੋ, ਜੇ ਤੁਸੀਂ ਉਸਨੂੰ ਨਿੱਜੀ ਤੌਰ 'ਤੇ ਜਾਣਦੇ ਹੋ, ਤਾਂ ਸਾਰੀ ਸ੍ਰਿਸ਼ਟੀ ਦਾ ਪਰਮਾਤਮਾ ਜਿਸ ਨੇ ਬ੍ਰਹਿਮੰਡ ਅਤੇ ਇਸ ਦੇ ਅੰਦਰ ਅਤੇ ਬਾਹਰ ਸਭ ਕੁਝ ਬਣਾਇਆ ਹੈ, ਸਾਡੇ ਲਈ ਤੁਹਾਡੇ ਲਈ ਨਿਰੰਤਰ ਊਰਜਾਵਾਨ ਅਤੇ ਉਦੇਸ਼ ਪੂਰਨ ਤੌਰ 'ਤੇ ਸਰਗਰਮ ਹੈ। ਜਾਂ ਮਤਲਬ ਹੈ ਕਿ ਉਹ ਹਰ ਵੇਲੇ ਸਾਡੇ ਲਈ ਕੰਮ ਕਰ ਰਿਹਾ ਹੈ। ਕਿ ਤੁਸੀਂ ਇਹ ਸਮਝਦੇ ਹੋ ਪਰਮਾਤਮਾ ਤੁਹਾਡੇ ਲਈ ਅਤੇ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ, ਉਹ ਸਾਡੇ ਲਈ ਨਿਰੰਤਰ ਕੰਮ ਕਰ ਰਿਹਾ ਹੈ, ਉਹ ਕਦੇ ਸੌਂਦਾ ਨਹੀਂ ਅਤੇ ਨਾ ਹੀ ਉੱਗਦਾ ਹੈ, ਉਹ ਕਦੇ ਵੀ ਸਾਡੇ ਤੋਂ ਅੱਕਦਾ ਨਹੀਂ, ਉਹ ਕਦੇ ਵੀ ਸਾਡੇ ਤੋਂ ਹਾਰ ਨਹੀਂ ਮੰਨਦਾ। ਜੇ ਅਸੀਂ ਉਸਦੇ ਹਾਂ ਤਾਂ ਉਹ ਸਾਡੇ ਲਈ ਨਿਰੰਤਰ ਕੰਮ ਕਰ ਰਿਹਾ ਹੈ। ਅਸੀਂ ਸਿਰਫ ਗਿਣਤੀ ਨਹੀਂ ਹਾਂ, ਅਸੀਂ ਉਸਦੇ ਬੱਚੇ ਹਾਂ, ਜੀਵਤ ਪਰਮਾਤਮਾ ਦੇ ਬੱਚੇ ਹਾਂ। ਉਹ ਆਪਣਾ ਸਭ ਕੁਝ ਸਾਡੇ ਵਿੱਚ ਪਾ ਰਿਹਾ ਹੈ, ਉਹ ਸਾਡੇ ਲਈ ਅਰਥਪੂਰਨ ਉਦੇਸ਼ਪੂਰਨ ਕੰਮ ਕਰ ਰਿਹਾ ਹੈ। ਉਹ ਸਿਰਫ ਸਾਡੇ ਨਾਲ ਘੁੰਮਦਾ ਨਹੀਂ, ਉਮੀਦ ਕਰਦਾ ਹੈ ਕਿ ਇਹ ਸਭ ਕੰਮ ਕਰੇਗਾ। ਉਹ ਸਾਡੇ ਜੀਵਨ ਵਿੱਚ ਇੱਕ ਸਪੱਸ਼ਟ ਤੌਰ 'ਤੇ ਪ੍ਰਭਾਸ਼ਿਤ ਉਦੇਸ਼ਪੂਰਨ ਕੰਮ ਕਰ ਰਿਹਾ ਹੈ, ਅਤੇ ਇਸ ਲਈ ਉਹ ਸਾਡੇ ਲਈ ਸਾਡੇ ਵਿੱਚ ਅਰਥਪੂਰਨ ਤੌਰ 'ਤੇ ਕੰਮ ਕਰ ਰਿਹਾ ਹੈ। ਜੇ ਅਸੀਂ ਸੱਚਮੁੱਚ ਪ੍ਰਭੂ ਨੂੰ ਆਪਣੇ ਮੁਕਤੀਦਾਤਾ ਵਜੋਂ ਜਾਣਦੇ ਹਾਂ, ਤਾਂ ਸੱਚ ਇਹ ਹੈ ਕਿ ਪਰਮਾਤਮਾ ਸਾਡੇ ਜੀਵਨ ਵਿੱਚ ਮਹੱਤਵਪੂਰਨ ਕੰਮ ਕਰ ਰਿਹਾ ਹੈ। ਇਹ ਸੱਚ ਹੈ ਕਿ ਪਰਮਾਤਮਾ ਸਾਡੇ ਜੀਵਨ ਵਿੱਚ ਅਰਥਪੂਰਨ ਕੰਮ ਕਰ ਰਿਹਾ ਹੈ, ਅਤੇ ਕੰਮ ਇਸ ਨਾਲ ਸਾਨੂੰ ਉਮੀਦ ਮਿਲਣੀ ਚਾਹੀਦੀ ਹੈ, ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ। ਪਰਮੇਸ਼ੁਰ ਆਪਣੇ ਲੋਕਾਂ ਦੇ ਭਲੇ ਲਈ ਅਰਥਪੂਰਨ ਕੰਮ ਕਰ ਰਿਹਾ ਹੈ। ਸਾਡਾ ਰੱਬ ਪੂਰੀ ਤਰ੍ਹਾਂ ਚੰਗਾ ਹੈ ਅਤੇ ਉਸਦੇ ਸਾਰੇ ਕੰਮ ਉਸ ਚੰਗਿਆਈ ਦਾ ਪ੍ਰਗਟਾਵਾ ਹਨ, ਅਤੇ ਉਸਦੇ ਸਾਰੇ ਕੰਮ ਸਾਡੇ ਭਲੇ ਲਈ ਗਿਣੇ ਜਾਂਦੇ ਹਨ। ਜਦੋਂ ਉਹ ਸਾਡੇ ਵੱਖਰੋ ਵੱਖਰੇ ਜੀਵਨ ਦੇ ਵੱਖੋ ਵੱਖਰੇ ਹਾਲਾਤਾਂ ਵਿੱਚ ਸਾਨੂੰ ਦੇਖਦਾ ਹੈ, ਤਾਂ ਜੋ ਕੰਮ ਉਹ ਕਰ ਰਿਹਾ ਹੈ ਉਹ ਸਾਡੇ ਭਲੇ ਲਈ ਹੈ। ਇਸ ਦਾ ਮਤਲਬ ਹੈ ਕਿ ਸਾਡੇ ਮਸੀਹੀ ਜੀਵਨ ਦੇ ਹਰ ਦਿਨ ਦਾ ਹਰ ਸਕਿੰਟ ਪਰਮਾਤਮਾ ਸਾਡੇ ਭਲੇ ਲਈ ਕੰਮ ਕਰ ਰਿਹਾ ਹੈ। ਮੈਂ ਜਾਣਦਾ ਹਾਂ ਕਿ ਇਹ ਹਮੇਸ਼ਾ ਅਜਿਹਾ ਮਹਿਸੂਸ ਨਹੀਂ ਹੁੰਦਾ, ਅਤੇ ਜਦੋਂ ਅਸੀਂ ਅਨੁਭਵ ਕਰਦੇ ਹਾਂ ਉਸ ਵਿੱਚ ਬਹੁਤਾ ਅਸੀਂ ਨਹੀਂ ਚੁਣਾਂਗੇ, ਅਤੇ ਫਿਰ ਵੀ ਇਹ ਤੱਥ ਬਾਕੀ ਹੈ, ਪਰਮਾਤਮਾ ਸਾਡੇ ਭਲੇ ਲਈ ਅਰਥਪੂਰਨ ਕੰਮ ਕਰ ਰਿਹਾ ਹੈ। ਪਰਮੇਸ਼ੁਰ ਸਾਰੀਆਂ ਚੀਜ਼ਾਂ ਵਿੱਚ ਆਪਣੇ ਲੋਕਾਂ ਦੇ ਭਲੇ ਲਈ ਅਰਥਪੂਰਨ ਕੰਮ ਕਰਦਾ ਹੈ। ਹੁਣ ਇਹ ਉਹ ਥਾਂ ਹੈ ਜਿੱਥੇ ਸਾਡੇ ਸਿਰਾਂ ਦੇ ਆਲੇ ਦੁਆਲੇ ਆਉਣਾ ਮੁਸ਼ਕਲ, ਜਿਹੜੀਆਂ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹ ਹੈ ਇਹ ਨਹੀਂ ਕਿ ਕੈਂਸਰ, ਵਿੱਤੀ ਤਣਾਅ ਜਾਂ ਪੈਸੇ ਦੀ ਮੁਸ਼ਕਲ, ਬੇਰੁਜ਼ਗਾਰੀ, ਰਿਸ਼ਤੇ ਟੁੱਟਣਾ, ਸਾਡੀਆਂ ਗਲਤੀਆਂ ਅਤੇ ਅਸਫਲਤਾਵਾਂ, ਇਹਨਾਂ ਨੂੰ ਸਾਡੇ ਭਲੇ ਲਈ ਕਿਵੇਂ ਵਰਤਿਆ ਜਾ ਸਕਦਾ ਹੈ? ਯਕੀਨਨ ਜੇ ਪਰਮਾਤਮਾ ਕਹਿੰਦਾ ਹੈ ਸਭ ਚੀਜ਼ਾਂ ਉਸਦਾ ਅਰਥ ਹੈ ਸਾਰੀਆਂ ਚੀਜ਼ਾਂ, ਸਿਰਫ ਅਸੀਸਾਂ ਅਤੇ ਖੁਸ਼ੀਆਂ ਦੀਆਂ ਘਟਨਾਵਾਂ ਹੀ ਨਹੀਂ, ਸਗੋਂ ਬਲਕਿ ਹੰਝੂਆਂ, ਦੁੱਖ, ਜ਼ੁਲਮ, ਸਭ ਕੁਝ ਸਾਡੇ ਭਲੇ ਲਈ ਵਰਤੇ ਜਾਂਦੇ ਹਨ। ਕਈ ਵਾਰ ਪਰਮਾਤਮਾ ਸਾਡੇ ਜੀਵਨ ਵਿੱਚ ਆਉਣ ਵਾਲੇ ਦੁੱਖਾਂ ਦੀ ਵਰਤੋਂ ਸਾਡੇ ਵਿੱਚ ਮਸੀਹੀ ਕਿਰਤ ਨੂੰ ਬਣਾਉਣ ਲਈ, ਸਾਨੂੰ ਮਸੀਹ ਦੇ ਅਨੁਕੂਲ ਬਣਾਉਣ ਲਈ ਅਤੇ ਸਾਡੀ ਅੰਤਿਮ ਮਹਿਮਾ ਲਈ ਤਿਆਰ ਕਰਨ ਲਈ ਉਹਨਾਂ ਨੂੰ ਇਸਤੇਮਾਲ ਕਰਦਾ ਹੈ। ਉਹ ਸਾਨੂੰ ਇੱਥੇ ਹੇਠਾਂ ਦਾ ਆਕਾਰ ਦੇ ਰਿਹਾ ਹੈ ਤਾਂ ਜੋ ਅਸੀਂ ਉੱਥੇ ਫਿੱਟ ਹੋ ਸਕੀਏ, ਅਤੇ ਕਈ ਵਾਰ ਇਹ ਆਕਾਰ ਦੁੱਖਦਾਈ ਹੋ ਸਕਦਾ ਹੈ। ਇਸ ਆਇਤ ਵਿੱਚ ਉਹ ਸਾਡੇ ਨਾਲ ਜੋ ਵਾਅਦਾ ਕਰ ਰਿਹਾ ਹੈ ਉਹ ਇਹ ਨਹੀਂ ਹੈ ਕਿ ਹਰ ਮੁਸ਼ਕਲ ਅਨੁਭਵ ਇਸ ਜੀਵਨ ਵਿੱਚ ਕੁਝ ਚੰਗਾ ਕਰਨ ਦੀ ਅਗਵਾਈ ਕਰੇਗਾ। ਆਪਣੀ ਨੌਕਰੀ ਗੁਆਉਣ ਬਾਰੇ ਚਿੰਤਾ ਨਾ ਕਰੋ। ਅਸੀਂ ਜਾਣਦੇ ਹਾਂ ਕਿ ਹਰ ਚੀਜ਼ ਵਿੱਚ ਪਰਮੇਸ਼ਰ ਉਹਨਾਂ ਦੇ ਭਲੇ ਲਈ ਕੰਮ ਕਰਦਾ ਹੈ ਜੇ ਉਸ ਨੂੰ ਪਿਆਰ ਕਰਦੇ ਹਨ। ਇਸ ਦਾ ਮਤਲਬ ਹੈ ਕਿ ਉਸ ਕੋਲ ਤੁਹਾਡੇ ਲਈ ਇੱਕ ਵਧੀਆ ਨੌਕਰੀ ਹੈ। ਅਜਿਹਾ ਨਹੀਂ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ। ਹੋ ਸਕਦਾ ਹੈ ਕਿ ਇਹ ਦੁਬਾਰਾ ਕੋਈ ਨੌਕਰੀ ਨਾ ਹੋਵੇ, ਪਰ ਫਿਰ ਵੀ ਰੱਬ ਨੇ ਤੁਹਾਡੇ ਦਿਲ ਵਿੱਚ ਕੋਈ ਚੰਗਾ ਹੀ ਹੈ ਰੱਖਿਆ ਹੈ। ਪਰਮਾਤਮਾ ਨੇ ਜਿਸ ਚੰਗੇ ਨੂੰ ਸਟੋਰ ਕੀਤਾ ਹੈ ਉਹ ਇਸ ਜੀਵਨ ਨੂੰ ਸ਼ਾਮਿਲ ਕਰ ਸਕਦਾ ਹੈ ਜਾਂ ਇਸ ਵਿੱਚ ਅਗਲੇ ਜੀਵਨ ਨੂੰ ਪੂਰੀ ਤਰ੍ਹਾਂ ਸ਼ਾਮਿਲ ਕਰ ਸਕਦਾ ਹੈ। ਇਸ ਨੂੰ ਫੜਨ ਵਾਲੀ ਗੱਲ ਇਹ ਹੈ ਕਿ ਉਸ ਕੋਲ ਸਾਡੇ ਲਈ ਦਿਲ ਵਿੱਚ ਚੰਗਾਈ ਹੈ। ਮਸੀਹ ਵਿੱਚ ਭਰਾਵੋ ਅਤੇ ਭੈਣੋ, ਇਹ ਇੱਕ ਵਾਅਦਾ ਹੈ ਕਿ ਤੁਹਾਡੀਆਂ ਜ਼ਿੰਦਗੀਆਂ ਨੂੰ ਕੁਝ ਵੀ ਨਹੀਂ ਛੂਹੇਗਾ ਜੋ ਸਾਡੇ ਪਿਆਰੇ ਸਵਰਗੀ ਪਿਤਾ ਦੇ ਨਿਯੰਤਰਣ ਅਤੇ ਨਿਰਦੇਸ਼ਨ ਵਿੱਚ ਨਹੀਂ ਹੈ। ਹਰ ਚੀਜ਼ ਜੋ ਅਸੀਂ ਕਰਦੇ ਹਾਂ ਅਤੇ ਕਹਿੰਦੇ ਹਾਂ, ਹਰ ਚੀਜ਼ ਜੋ ਲੋਕ ਸਾਡੇ ਨਾਲ ਕਰਦੇ ਹਨ ਜਾਂ ਸਾਡੇ ਬਾਰੇ ਕਹਿੰਦੇ ਹਨ, ਹਰ ਅਨੁਭਵ ਜੋ ਅਸੀਂ ਕਦੇ ਕਰਾਂਗੇ, ਇਹ ਸਭ ਪ੍ਰਭੂ ਸੱਤਾ ਹੈ ਜੋ ਸਾਡੇ ਭਲੇ ਲਈ ਵਰਤੀ ਜਾਂਦੀ ਹੈ। ਅਸੀਂ ਹਮੇਸ਼ਾ ਇਹ ਨਹੀਂ ਸਮਝਾਂਗੇ ਕਿ ਜਿਹੜੀਆਂ ਚੀਜ਼ਾਂ ਅਸੀਂ ਅਨੁਭਵ ਕਰਦੇ ਹਾਂ ਉਹ ਸਾਡੇ ਭਲੇ ਲਈ ਕਿਵੇਂ ਕੰਮ ਕਰਦੀਆਂ ਹਨ, ਅਤੇ ਅਸੀਂ ਨਿਸ਼ਚਿਤ ਤੌਰ 'ਤੇ ਹਮੇਸ਼ਾ ਉਹਨਾਂ ਦਾ ਆਨੰਦ ਨਹੀਂ ਮਾਣਾਂਗੇ। ਪਰ ਅਸੀਂ ਜਾਣਦੇ ਹਾਂ ਕਿ ਸਾਡੇ ਜੀਵਨ ਵਿੱਚ ਕੁਝ ਵੀ ਅਜਿਹਾ ਨਹੀਂ ਆਉਂਦਾ ਜੋ ਪਰਮੇਸ਼ੁਰ ਆਪਣੇ ਮਹਾਨ ਅਤੇ ਲਾਭਕਾਰੀ ਉਦੇਸ਼ਾਂ ਲਈ ਨਹੀਂ ਹੋਣ ਦਿੰਦਾ। ਆਇਤ 28 ਸਾਨੂੰ ਨਾ ਸਿਰਫ ਆਉਣ ਵਾਲੇ ਜੀਵਨ ਲਈ ਸਗੋਂ ਮੌਜੂਦਾ ਜੀਵਨ ਲਈ ਵੀ ਭਰੋਸਾ ਦਿੰਦੀ ਹੈ। ਪਰਮਾਤਮਾ ਨੇ ਕੇਵਲ ਸਿਰੇ ਤੋਂ ਨਹੀਂ ਸਗੋਂ ਸਾਧਨ ਵੀ ਬਣਾਏ ਹਨ। ਪਰਮੇਸ਼ੁਰ ਹਰ ਚੀਜ਼ ਵਿੱਚ ਆਪਣੇ ਲੋਕਾਂ ਦੇ ਭਲੇ ਲਈ ਅਰਥਪੂਰਨ ਤੌਰ 'ਤੇ ਕੰਮ ਕਰਦਾ ਹੈ। ਪਰਮੇਸ਼ੁਰ ਉਹਨਾਂ ਲੋਕਾਂ ਦੇ ਭਲੇ ਲਈ ਅਰਥਪੂਰਨ ਕੰਮ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਇਹ ਉਹਨਾਂ ਸਾਰਿਆਂ ਲਈ ਜੋ ਉਸ ਨੂੰ ਪਿਆਰ ਕਰਦੇ ਹਨ, ਸਾਰੇ ਵਿਸ਼ਵਾਸੀਆਂ ਲਈ ਇੱਕ ਪੂਰਨ ਅਟੂਟ ਵਾਅਦਾ ਹੈ। ਪੌਲਸ ਮਸੀਹਾਂ ਨੂੰ ਮਨੁੱਖੀ ਦ੍ਰਿਸ਼ਟੀਕੋਣ ਤੋਂ ਪ੍ਰਭਾਸ਼ਿਤ ਕਰਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਅਤੇ ਫਿਰ ਬ੍ਰਹਮ ਦਿਸ਼ਾ ਤੋਂ ਜਿਨ੍ਹਾਂ ਨੂੰ ਉਸਦੇ ਉਦੇਸ਼ ਅਨੁਸਾਰ ਬੁਲਾਇਆ ਜਾਂਦਾ ਹੈ। ਜਿਹੜੇ ਲੋਕ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਉਹ ਸਿਰਫ ਪਰਮੇਸ਼ੁਰ ਦੇ ਲੋਕ ਦਾ ਵਰਣਨ ਕਰਨ ਦਾ ਇੱਕ ਤਰੀਕਾ ਹੈ। ਇਹ ਵਾਅਦੇ ਲਈ ਯੋਗਤਾ ਨਹੀਂ ਹੈ, ਜਿਵੇਂ ਕਿ ਪੌਲਸ ਦਾ ਮਤਲਬ ਹੈ ਕਿ ਪਰਮੇਸ਼ੁਰ ਸਿਰਫ ਚੰਗਾ ਕੰਮ ਕਰਦਾ ਹੈ ਜੇਕਰ ਵਿਸ਼ਵਾਸੀ ਉਸ ਨੂੰ ਕਾਫ਼ੀ ਪਿਆਰ ਕਰਦੇ ਹਨ। ਇਹ ਵਾਅਦਾ, ਇਹ ਸ਼ਾਨਦਾਰ ਵਾਅਦਾ ਪ੍ਰਭੂ ਯਿਸੂ ਮਸੀਹ ਵਿੱਚ ਸਾਰੇ ਵਿਸ਼ਵਾਸੀਆਂ ਲਈ ਹੈ, ਅਤੇ ਇਹ ਕੇਵਲ ਵਿਸ਼ਵਾਸੀਆਂ ਲਈ ਹੈ। ਇਹ ਕੁਝ ਰਾਤ ਨੂੰ ਸਭ ਠੀਕ ਹੋ ਜਾਵੇਗਾ ਕਿਸਮ ਦਾ ਫਲਸਫਾ ਨਹੀਂ ਹੈ। ਇਹ ਵਿਸ਼ਵਾਸੀ ਲਈ ਅਤੇ ਕੇਵਲ ਵਿਸ਼ਵਾਸੀ ਲਈ ਸੰਪੂਰਨ ਵਾਅਦਾ ਹੈ। ਇਸਦਾ ਮਤਲਬ ਹੈ ਕਿ ਜੇ ਤੁਸੀਂ ਯਿਸੂ ਨੂੰ ਮੁਕਤੀਦਾਤਾ ਅਤੇ ਪ੍ਰਭੂ ਵਜੋਂ ਜਾਣਦੇ ਹੋ, ਜੇਕਰ ਤੁਸੀਂ ਉਸ ਦੀ ਮਾਫ਼ੀ ਅਤੇ ਸਵੀਕ੍ਰਿਤੀ ਪ੍ਰਾਪਤ ਕੀਤੀ ਹੋਈ ਹੈ, ਜੇ ਇਹ ਯਿਸੂ ਆਪਣੀ ਆਤਮਾ ਦੀ ਸ਼ਕਤੀ ਨਾਲ ਤੁਹਾਡੇ ਵਿੱਚ ਕੰਮ ਕਰਦਾ ਹੈ, ਤਾਂ ਇਹ ਸ਼ਾਨਦਾਰ ਵਾਅਦਾ ਤੁਹਾਡੇ ਲਈ ਹੈ। ਪਰਮੇਸ਼ੁਰ ਉਹਨਾਂ ਲੋਕਾਂ ਦੇ ਭਲੇ ਲਈ ਅਰਥਪੂਰਨ ਕੰਮ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ, ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਉਹਨਾਂ ਦੇ ਉਦੇਸ਼ ਅਨੁਸਾਰ ਬੁਲਾਏ ਗਏ ਹਨ, ਜੋ ਵਜੋਂ ਵੀ ਵਰਣਿਤ ਕੀਤਾ ਗਿਆ ਹੈ। ਉਸ ਲਈ ਸਾਡਾ ਪਿਆਰ ਉਸ ਵਿੱਚ ਵਿਸ਼ਵਾਸ ਨਾਲ ਪ੍ਰਗਟ ਕੀਤਾ ਗਿਆ ਹੈ। ਸਾਡੇ ਲਈ ਉਸ ਦੇ ਪੁਰਾਣੇ ਪਿਆਰ ਦਾ ਹੀ ਪ੍ਰਗਟਾਵਾ ਹੈ, ਜਿਵੇਂ ਕਿ ਕ੍ਰੈਨਫੀਲਡ ਕਹਿੰਦਾ ਹੈ, ਉਸ ਲਈ ਉਹਨਾਂ ਦਾ ਪਿਆਰ ਉਹਨਾਂ ਲਈ ਉਸ ਦੇ ਪੁਰਾਣੇ ਪਿਆਰ ਦੀ ਨਿਸ਼ਾਨੀ ਅਤੇ ਪ੍ਰਤੀਕ ਹੈ। ਇਹ ਸਭ ਸਾਡੇ ਜੀਵਨ ਲਈ ਉਸ ਦੇ ਸਦੀਵੀ ਉਦੇਸ਼ ਅਤੇ ਸਾਡੀਆਂ ਜ਼ਿੰਦਗੀਆਂ ਲਈ ਉਸਦੇ ਇਤਿਹਾਸਕ ਸੱਦੇ ਵਿੱਚ ਜੜਿਆ ਹੋਇਆ ਹੈ, ਜਿਸ ਨੂੰ ਅਸੀਂ ਇੱਕ ਮਿੰਟ ਵਿੱਚ ਬਦਲਾਂਗੇ। ਕੀ ਤੁਸੀਂ ਇਸ ਨੂੰ ਦਰਸਾਉਣ ਲਈ ਬਾਈਬਲ ਸੰਬੰਧੀ ਕੇਸ ਸਟੱਡੀ ਚਾਹੁੰਦੇ ਹੋ? ਯੂਸਫ ਬਾਰੇ ਕੀ ਤੁਸੀਂ ਯੂਸਫ ਦੀ ਕਹਾਣੀ ਨੂੰ ਜਾਣਦੇ ਹੋ? ਰਖਾਲੂ ਭਰਾਵਾਂ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਉਸ ਨੂੰ ਇੱਕ ਟੋਏ ਵਿੱਚ ਸੁੱਟ ਦਿੱਤਾ ਅਤੇ ਉਸਨੂੰ ਗੁਲਾਮ ਬਣਾ ਕੇ ਵੇਚ ਦਿੱਤਾ। ਇੱਕ ਮਿਸਰੀ ਨੂੰ ਬਾਜ਼ਾਰ ਵਿੱਚ ਵੇਚਿਆ ਗਿਆ ਅਤੇ ਉਹ ਆਦਮੀ ਦਾ ਘਰ ਚਲਾਉਣ ਲਈ ਉੱਠਿਆ। ਬਲਾਤਕਾਰ ਦੀ ਕੋਸ਼ਿਸ਼ ਦਾ ਝੂਠਾ ਦੋਸ਼ ਲਗਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਸਾਲਾਂ ਤੋਂ ਜੇਲ੍ਹ ਵਿੱਚ ਸੁਣਨ ਲਈ ਛੱਡਿਆ, ਜੇਲ੍ਹ ਦੀ ਦੌੜ ਵਿੱਚ ਪ੍ਰਮੁੱਖਤਾ ਲਈ ਵਧਿਆ, ਆਪਣੇ ਸਾਥੀ ਕੈਦੀਆਂ ਦੇ ਸੁਪਨਿਆਂ ਦੀ ਵਿਆਖਿਆ ਕੀਤੀ ਅਤੇ ਰਿਹਾਈ ਦੀ ਕੁਝ ਉਮੀਦ ਦੇਖੀ ਕਿ ਉਹ ਉਮੀਦ ਟੁੱਟ ਗਈ ਅਤੇ ਭੁੱਲ ਗਈ। ਆਖਿਰਕਾਰ ਜੇਲ੍ਹ ਤੋਂ ਰਿਹਾਅ ਹੋਇਆ ਅਤੇ ਮਿਸਰ 'ਤੇ ਰਾਜ ਕਰਨ ਲਈ ਉੱਠਿਆ। ਉਹ ਇਸ ਸੰਸਾਰ ਵਿੱਚ ਦੁੱਖਾਂ, ਜੀਵਨ ਦੇ ਦੁੱਖਾਂ ਤਕਲੀਫਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਕਿ ਤੁਸੀਂ ਯੂਸਫ ਦੇ ਜੀਵਨ ਦੀਆਂ ਸਿਖਰਾਂ ਅਤੇ ਖੱਡਾਂ ਨੂੰ ਦੇਖਦੇ ਹੋ, ਕਿ ਤੁਸੀਂ ਉਸਦੇ ਦਰਦ ਅਤੇ ਨਿਰਾਸ਼ਾ ਦੀ ਡੂੰਘਾਈ ਨੂੰ ਦੇਖ ਸਕਦੇ ਹੋ ਜੋ ਉਸਨੇ ਅਨੁਭਵ ਕੀਤਾ ਹੋਵੇਗਾ। ਖੈਰ, ਯੂਸਫ ਦਾ ਉਸਦੀ ਜ਼ਿੰਦਗੀ ਬਾਰੇ ਫੈਸਲਾ ਕੀ ਸੀ? ਉਤਪਤੀ ਪੀਆ ਉਹਦਾ 19 ਆਇਤ। ਪਰ ਯੂਸਫ ਨੇ ਉਹਨਾਂ ਨੂੰ ਆਖਿਆ, ਨਾ ਡਰੋ ਕਿ ਮੈਂ ਪਰਮੇਸ਼ਵਰ ਦੇ ਸਥਾਨ ਉੱਤੇ ਹਾਂ। ਉੱਥੋਂ ਤਾਂ ਜਿੱਥੋਂ ਤੱਕ ਤੁਹਾਡੀ ਗੱਲ ਹੈ, ਤੁਹਾਡਾ ਮਤਲਬ ਮੇਰੇ ਵਿਰੁੱਧ ਬੁਰਾਈ ਸੀ, ਪਰ ਪਰਮੇਸ਼ਵਰ ਦਾ ਮਤਲਬ ਇਹ ਚੰਗੇ ਲਈ ਸੀ, ਇਸ ਲਈ ਕਿ ਬਹੁਤ ਸਾਰੇ ਲੋਕਾਂ ਨੂੰ ਜਿਉਂਦਾ ਰੱਖਿਆ ਜਾਵੇ ਜਿਵੇਂ ਕਿ ਉਹ ਅੱਜ ਹਨ। ਅਸੀਂ ਗੁਲਾਮ ਇਜ਼ਰਾਈਲਾਂ ਜਾਂ ਇਸਰਾਈਲੀ ਜਾਂ ਡੇਵਿਡ ਜਾਂ ਅਸਲ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਵੇਖ ਸਕਦੇ ਸੀ ਅਤੇ ਜੋ ਅਸੀਂ ਦੇਖਦੇ ਹਾਂ ਉਹ ਹੈ ਉਹਨਾਂ ਲਈ ਜਿਹੜੇ ਪਰਮੇਸ਼ਰ ਨੂੰ ਪਿਆਰ ਕਰਦੇ ਹਨ, ਸਭ ਕੁਝ ਮਿਲ ਕੇ ਭਲੇ ਲਈ ਕੰਮ ਕਰਦੇ ਹਨ, ਉਹਨਾਂ ਲਈ ਜਿਹੜੇ ਉਸਦੇ ਮਕਸਦ ਅਨੁਸਾਰ ਸੱਦੇ ਜਾਂਦੇ ਹਨ। ਹੋਂਕਿ ਪਰ ਦੁਨੀਆ ਦੇ ਵਿਚਕਾਰ ਹੱਥ ਬਣਨ ਲਈ ਬਹੁਤ ਮਦਦ ਮਿਲਦੀ ਹੈ। ਪਰਮਾਤਮਾ ਦੇ ਹੋਂਕੇ ਭਰੇ ਲੋਕਾਂ ਲਈ ਮਦਦ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਦਰਦ ਦੇ ਵਿਚਕਾਰ ਯਾਦ ਕਰਾਉਂਦੇ ਹਾਂ ਕਿ ਜਦੋਂ ਅਸੀਂ ਨਹੀਂ ਜਾਣਦੇ ਕਿ ਪ੍ਰਾਰਥਨਾ ਕਿਵੇਂ ਕਰਨੀ ਹੈ ਅਤੇ ਆਤਮਾ ਸਾਡੇ ਲਈ ਪ੍ਰਾਰਥਨਾ ਕਰਦੀ ਹੈ, ਅਤੇ ਜਦੋਂ ਜੀਵਨ ਅਰਥਹੀਣ ਮਹਿਸੂਸ ਕਰਦੇ ਹਾਂ ਤਾਂ ਪਰਮਾਤਮਾ ਅਰਥਪੂਰਨ ਕੰਮ ਕਰ ਰਿਹਾ ਹੁੰਦਾ ਹੈ, ਸਾਡੇ ਭਲੇ ਲਈ ਸਭ ਕੁਝ ਕੰਮ ਕਰਦਾ ਹੈ। ਹੁਣ ਅੰਤ ਵਿੱਚ ਧਿਆਨ ਦਿਓ ਕਿ ਜਦੋਂ ਰਸਤਾ ਔਖਾ ਹੈ ਤਾਂ ਰੱਬ ਸਾਨੂੰ ਘਰ ਲੈ ਜਾਵੇਗਾ। 29 ਅਤੇ 30 ਆਇਤ। ਆਇਤਾਂ ਦੇ ਇਹ ਜੋੜੇ ਇੱਕ ਹੋਰ ਉਪਦੇਸ਼ ਹੋ ਸਕਦੇ ਹਨ ਅਤੇ ਫਿਰ ਵੀ ਅਸੀਂ ਸਿਰਫ ਸਤਾ ਤੋਂ ਇਸ ਨੂੰ ਛੂਹਾਂਗੇ। ਇਹਨਾਂ ਦੋਨਾਂ ਆਇਤਾਂ ਵਿੱਚ ਪੌਲਸ ਸਮਝਾ ਰਿਹਾ ਹੈ ਕਿ ਉਸ ਦੇ ਉਦੇਸ਼ ਅਨੁਸਾਰ ਬੁਲਾਏ ਗਏ ਦੁਆਰਾ ਉਸਦਾ ਕੀ ਮਤਲਬ ਹੈ। ਅਸੀਂ ਹੁਣੇ ਦੇਖਿਆ ਕਿ ਜਦੋਂ ਜੀਵਨ ਅਰਥਹੀਣ ਮਹਿਸੂਸ ਹੁੰਦਾ ਹੈ ਕਰਦਾ ਹੈ ਤਾਂ ਪਰਮਾਤਮਾ ਅਰਥਪੂਰਨ ਕੰਮ ਕਰ ਰਿਹਾ ਹੁੰਦਾ ਹੈ। ਅਸੀਂ ਦੇਖਿਆ ਹੈ ਕਿ ਜਿਹੜੇ ਪਰਮੇਸ਼ਰ ਨੂੰ ਪਿਆਰ ਕਰਦੇ ਹਨ ਉਹਨਾਂ ਲਈ ਸਾਰੀਆਂ ਚੀਜ਼ਾਂ ਭਲਾਈ ਪੈਦਾ ਕਰਦੀਆਂ ਹਨ, ਉਹਨਾਂ ਲਈ ਜਿਹੜੇ ਉਸਦੇ ਮਕਸਦ ਅਨੁਸਾਰ ਸੱਦੇ ਜਾਂਦੇ ਹਨ। ਤਾਂ ਫਿਰ ਉਸਦੇ ਮਕਸਦ ਅਨੁਸਾਰ ਬੁਲਾਏ ਜਾਣ ਦਾ ਕੀ ਮਤਲਬ ਹੈ? ਜਿਵੇਂ ਕਿ ਅਸੀਂ ਖੋਜ ਕਰਦੇ ਹਾਂ ਕਿ ਇਸਦਾ ਕੀ ਅਰਥ ਹੈ, ਇਹ ਧਿਆਨ ਵਿੱਚ ਰੱਖੋ ਕਿ ਭਾਵੇਂ ਇਸ ਹੰਝੂ ਭਰੇ ਸੰਸਾਰ ਵਿੱਚੋਂ ਦਾ ਰਸਤਾ ਔਖਾ ਹੈ ਅਤੇ ਅਕਸਰ ਨਾਜ਼ੁਕ ਹੈ, ਪਰ ਪਰਮੇਸ਼ੁਰ ਸਾਨੂੰ ਘਰ ਲੈ ਜਾਵੇਗਾ ਕਿਉਂਕਿ ਸਾਨੂੰ ਉਸਦੇ ਉਦੇਸ਼ ਅਨੁਸਾਰ ਬੁਲਾਇਆ ਗਿਆ ਹੈ। ਅਤੇ ਜਿਵੇਂ ਕਿ ਅਸੀਂ ਵੇਖਾਂਗੇ ਕਿ ਉਸਦਾ ਉਦੇਸ਼ ਅਸਫਲ ਨਹੀਂ ਹੋ ਸਕਦਾ। ਪੌਲਸ ਪਰਮਾਤਮਾ ਦੇ ਮਨ ਵਿੱਚ ਸ਼ੁਰੂ ਹੋਣ ਤੋਂ ਲੈ ਕੇ ਆਉਣ ਵਾਲੀ ਮਹਿਮਾ ਵਿੱਚ ਇਸਦੀ ਸਮਾਪਤੀ ਤੱਕ 5 ਪੜਾਵਾਂ ਵਿੱਚ ਪਰਮੇਸ਼ੁਰ ਦੇ ਚੰਗੇ ਅਤੇ ਬਚਾਉਣ ਦੇ ਉਦੇਸ਼ਾਂ ਦਾ ਪਤਾ ਲਗਾਉਂਦਾ ਹੈ। ਇਹਨਾਂ ਪੜਾਵਾਂ ਨੂੰ ਕਹਿੰਦਾ ਹੈ ਪੂਰਵ ਗਿਆਨ, ਪੂਰਵ ਨਿਰਧਾਰਨ, ਕਾਲ ਕਰਨਾ, ਜਾਇਜ਼ਤਾ ਅਤੇ ਵਡਿਆਈ। ਆਓ ਅੱਜ ਤਾਂ 29-30 ਵੱਲ ਧਿਆਨ ਦਈਏ। ਉਹਨਾਂ ਲਈ ਜਿਨ੍ਹਾਂ ਨੇ ਉਸ ਨੇ ਪਹਿਲਾਂ ਤੋਂ ਹੀ ਜਾਣਿਆ ਸੀ, ਉਸਨੇ ਆਪਣੇ ਪੁੱਤਰ ਦੇ ਸਰੂਪ ਦੇ ਅਨੁਸਾਰ ਹੋਣ ਲਈ ਵੀ ਨੀਯਤ ਕੀਤਾ ਸੀ ਤਾਂ ਜੋ ਉਹ ਬਹੁਤ ਸਾਰੇ ਭਰਾਵਾਂ ਵਿੱਚੋਂ ਜੇਠਾ ਹੋਵੇ, ਅਤੇ ਜਿਨ੍ਹਾਂ ਨੂੰ ਉਹ ਨੇ ਪਹਿਲਾਂ ਤੋਂ ਠਹਿਰਾਇਆ ਸੀ ਉਹਨਾਂ ਨੂੰ ਬੁਲਾਇਆ ਵੀ, ਅਤੇ ਜਿਨ੍ਹਾਂ ਨੂੰ ਉਹਨੇ ਬੁਲਾਇਆ ਉਹਨਾਂ ਨੂੰ ਧਰਮੀ ਵੀ ਠਹਿਰਾਇਆ, ਅਤੇ ਜਿਨ੍ਹਾਂ ਨੂੰ ਉਸਨੇ ਧਰਮੀ ਠਹਿਰਾਇਆ ਉਹਨਾਂ ਦੀ ਵਡਿਆਈ ਵੀ ਕੀਤੀ। ਜਦੋਂ ਰਸਤਾ ਔਖਾ ਹੁੰਦਾ ਹੈ ਤਾਂ ਰੱਬ ਸਾਨੂੰ ਘਰ ਲੈ ਜਾਵੇਗਾ ਕਿਉਂਕਿ ਉਸਨੇ ਸਾਨੂੰ ਪਹਿਲਾਂ ਤੋਂ ਜਾਣ ਲਿਆ। ਉਹਨਾਂ ਲਈ ਜਿਨ੍ਹਾਂ ਨੂੰ ਪਹਿਲਾਂ ਤੋਂ ਜਾਣਦਾ ਸੀ, ਇਹ ਕਹਿਣ ਦਾ ਅਰਥ ਹੈ ਕਿ ਪਰਮੇਸ਼ੁਰ ਪਹਿਲਾਂ ਤੋਂ ਜਾਣਦਾ ਹੈ ਕਿ ਇੱਥੇ ਸਾਡੇ ਕੋਲ ਮਸੀਹਾਂ ਵਿੱਚ ਬਹਿਸ ਦੇ ਮਹਾਨ ਕੇਂਦਰਾਂ ਵਿੱਚ ਇੱਕ ਹੈ। ਅਤੇ ਦੋ ਪਰਿਭਾਸ਼ਾਵਾਂ ਅਕਸਰ ਅੱਗੇ ਰੱਖੀਆਂ ਜਾਂਦੀਆਂ ਹਨ ਜੋ ਪਰਮੇਸ਼ੁਰ ਲਈ ਪਹਿਲਾਂ ਤੋਂ ਜਾਣਨਾ ਕੀ ਮਤਲਬ ਹੈ। ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਇਸ ਦਾ ਮਤਲਬ ਹੈ ਕਿ ਕਿਸੇ ਚੀਜ਼ ਨੂੰ ਪਹਿਲਾਂ ਤੋਂ ਜਾਣਨਾ, ਕੁਝ ਵਾਪਰਨ ਤੋਂ ਪਹਿਲਾਂ ਹੀ ਜਾਣਨਾ, ਅਤੇ ਇਸ ਪਰਿਭਾਸ਼ਾ 'ਤੇ ਉਹ ਫਿਰ ਸੁਝਾਅ ਦਿੰਦੇ ਹਨ ਕਿ ਪਰਮਾਤਮਾ ਭਵਿੱਖਬਾਣੀ ਕਰਦਾ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਉਹਨਾਂ ਲੋਕਾਂ ਨੂੰ ਦੇਖਦਾ ਹੈ ਜੋ ਖੁਸ਼ਖਬਰੀ ਦਾ ਸੰਦੇਸ਼ ਸੁਣ ਕੇ ਵਿਸ਼ਵਾਸ ਕਰਨਗੇ ਅਤੇ ਇਹ ਜਾਣਨ ਦੇ ਆਧਾਰ 'ਤੇ ਕਿ ਉਹ ਵਿਅਕਤੀ ਕੀ ਕਰੇਗਾ, ਪਰਮਾਤਮਾ ਫਿਰ ਉਹਨਾਂ ਨੂੰ ਪੂਰਨ ਨਿਰਧਾਰਿਤ ਕਰਦਾ ਹੈ। ਹੁਣ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਸੀਂ ਹੁਣ ਤੱਕ ਰੋਮੀਆਂ ਤੋਂ ਜੋ ਕੁਝ ਸਿੱਖਿਆ ਉਸਦੇ ਆਧਾਰ 'ਤੇ ਇਸ 'ਤੇ ਕੀ ਪ੍ਰਭਾਵ ਹਨ? ਕੀ ਇਸ ਨਾਲ ਸਾਨੂੰ ਕੋਈ ਦਿਲਾਸਾ ਮਿਲਦਾ ਹੈ? ਜਦੋਂ ਅਸੀਂ ਇੱਕ ਹੰਝੂ ਭਰੀ ਦੁਨੀਆ ਵਿੱਚ ਔਖੇ ਰਸਤੇ ਉੱਤੇ ਚੱਲਦੇ ਹਾਂ ਜੋ ਪਰਮੇਸ਼ੁਰ ਨੇ ਲੋਕਾਂ ਨੂੰ ਪੂਰਵ ਨਿਰਧਾਰਿਤ ਕੀਤਾ ਹੈ ਕਿਉਂਕਿ ਉਹ ਵਿਸ਼ਵਾਸ ਕਰਨ ਜਾ ਰਹੇ ਹਨ, ਕਿਉਂਕਿ ਉਸਨੇ ਭਵਿੱਖ ਨੂੰ ਦੇਖਿਆ ਅਤੇ ਉਹ ਜਾਣਦਾ ਹੈ ਕਿ ਜਦੋਂ ਖੁਸ਼ਖਬਰੀ ਦਿੱਤੀ ਜਾਵੇਗੀ ਤਾਂ ਉਹ ਵਿਸ਼ਵਾਸ ਕਰਨਗੇ। ਫਿਰ ਮੈਨੂੰ ਦੱਸੋ ਕਿ ਉਹਨਾਂ ਦੀ ਮੁਕਤੀ ਦਾ ਆਧਾਰ ਕੀ ਹੈ? ਇਸ ਮਾਮਲੇ ਵਿੱਚ ਮੁਕਤੀ ਦਾ ਆਧਾਰ ਆਪਣੇ ਆਪ ਵਿੱਚ ਹੈ ਅਤੇ ਇਹ ਉਹਨਾਂ ਦੀ ਆਪਣੀ ਯੋਗਤਾ ਨਹੀਂ ਹੈ। ਵਿਸ਼ਵਾਸ ਕਰਨ ਵਿੱਚ ਉਹਨਾਂ ਦੀ ਆਪਣੀ ਭਲਾਈ ਹੈ। ਇਹ ਇਕੱਲੇ ਪਰਮਾਤਮਾ ਵਿੱਚ ਨਹੀਂ ਹੈ, ਇਹ ਇਕੱਲੇ ਪਰਮਾਤਮਾ ਦੀ ਦਇਆ ਵਿੱਚ ਨਹੀਂ ਹੈ। ਇਸ ਦ੍ਰਿਸ਼ਟੀਕੋਣ ਵਿੱਚ ਪਰਮਾਤਮਾ ਜੋ ਵੀ ਕਰਦਾ ਹੈ ਉਹ ਵਿਸ਼ਵਾਸ ਕਰਨ ਵਾਲੇ ਦੇ ਲੋਕਾਂ ਦੀ ਯੋਗਤਾ ਦਾ ਜਵਾਬ ਹੁੰਦਾ ਹੈ। ਤਾਂ ਯਕੀਨਨ ਇਹ ਉਹ ਨਹੀਂ ਹੋ ਸਕਦਾ ਜੋ ਪਰਮੇਸ਼ੁਰ ਦੀ ਪੂਰਵ ਗਿਆਨ ਹੈ। ਇੱਕ ਸਕਿੰਟ ਅਤੇ ਮੇਰੇ ਲਈ ਬਹੁਤ ਜ਼ਿਆਦਾ ਤਸੱਲੀ ਬਖਸ਼ ਪਰਿਭਾਸ਼ਾ ਪਾਈ ਜਾਂਦੀ ਹੈ ਜੇਕਰ ਅਸੀਂ ਦੇਖਦੇ ਹਾਂ ਕਿ ਸ਼ਬਦ ਪੂਰਵ ਗਿਆਨ ਪੂਰੀ ਬਾਈਬਲ ਵਿੱਚ ਕਿਵੇਂ ਵਰਤਿਆ ਗਿਆ ਹੈ। ਸਾਨੂੰ ਪਤਾ ਲੱਗਦਾ ਹੈ ਕਿ ਜਾਣਨਾ ਸ਼ਬਦ ਅਸਲ ਵਿੱਚ ਦੇਖਭਾਲ ਅਤੇ ਪਿਆਰ ਦੇ ਇੱਕ ਨਿੱਜੀ ਰਿਸ਼ਤੇ ਨੂੰ ਦਰਸਾਉਂਦਾ ਹੈ। ਇਸ ਲਈ ਜਦੋਂ ਪਰਮੇਸ਼ੁਰ ਲੋਕਾਂ ਨੂੰ ਜਾਣਦਾ ਹੈ ਤਾਂ ਉਹਨਾਂ 'ਤੇ ਨਜ਼ਰ ਰੱਖਦਾ ਹੈ। ਜ਼ਬੂਰ 1:6 ਅਤੇ ਜਦੋਂ ਉਹ ਮਾਰੂਥਲ ਵਿੱਚ ਇਸਰਾਇਲ ਦੇ ਬੱਚਿਆਂ ਨੂੰ ਜਾਣਦਾ ਸੀ ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਨੇ ਉਹਨਾਂ ਦੀ ਦੇਖਭਾਲ ਕੀਤੀ। ਹੋਸ਼ਿਆ 13:5। ਅਸਲ ਵਿੱਚ ਅਸੀਂ ਅਮੋਸ 3:2 ਵਿੱਚ ਪਾਉਂਦੇ ਹਾਂ ਕਿ ਧਰਤੀ ਦੇ ਸਾਰੇ ਪਰਿਵਾਰਾਂ ਵਿੱਚ ਇਸਰਾਇਲ ਹੀ ਉਹ ਲੋਕ ਸਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਜਾਣਿਆ ਸੀ। ਹੁਣ ਕੀ ਇਸ ਦਾ ਮਤਲਬ ਇਹ ਹੈ ਕਿ ਉਹ ਨਹੀਂ ਜਾਣਦਾ ਸੀ ਕਿ ਬਾਕੀ ਕੌਣ ਸਨ? ਬੇਸ਼ੱਕ ਇਸ ਦਾ ਮਤਲਬ ਇਹ ਨਹੀਂ ਕਿ ਉਹ ਲੋਕ ਸਨ ਜਿਨ੍ਹਾਂ ਨੂੰ ਉਸਨੇ ਚੁਣਿਆ ਸੀ ਪਰ ਪਿਆਰ ਕੀਤਾ ਸੀ ਅਤੇ ਉਸ ਨਾਲ ਇਕਰਾਰ ਕੀਤਾ ਸੀ। ਜੇ ਤੁਸੀਂ ਨਵੇਂ ਨੇਮ ਵਿੱਚ ਇਸ ਸ਼ਬਦ ਦੇ ਅਰਥਾਂ ਨੂੰ ਵੇਖਦੇ ਹੋ ਤਾਂ ਸਾਨੂੰ ਇੱਕ ਸਮਾਨ ਚੀਜ਼ ਦਿਖਾਈ ਦਿੰਦੀ ਹੈ। 1 ਪਤਰਸ 1:2 ਵਿੱਚ ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਰੱਦ ਨਹੀਂ ਕੀਤਾ ਜਿਸ ਨੂੰ ਉਹ ਪਹਿਲਾਂ ਹੀ ਜਾਣਦਾ ਸੀ, ਜਿਸ ਨੂੰ ਉਸਨੇ ਪਿਆਰ ਕੀਤਾ ਅਤੇ ਚੁਣਿਆ ਹੋਇਆ ਸੀ। ਇਸ ਸਭ ਦੀ ਰੋਸ਼ਨੀ ਵਿੱਚ ਜੌਨ ਮਰੇ ਲਿਖਦਾ ਹੈ, ਜਾਣੋ ਇੱਕ ਅਰਥ ਵਿੱਚ ਪ੍ਰੇਮ ਦੇ ਸਮਾਨਾਰਥੀ ਵਜੋਂ ਵਰਤਿਆ ਜਾਂਦਾ ਹੈ ਜਿਸ ਨੂੰ ਉਹ ਪਹਿਲਾਂ ਹੀ ਤੋਂ ਜਾਣਦਾ ਸੀ। ਇਸ ਲਈ ਅਸਲ ਵਿੱਚ ਜਿਸ ਨੂੰ ਪਹਿਲਾਂ ਤੋਂ ਪਿਆਰ ਕਰਦਾ ਸੀ ਦੇ ਬਰਾਬਰ ਹੈ। ਬ੍ਰਹਮ ਚੋਣ ਅਤੇ ਪੂਰਵ ਨਿਰਧਾਰਨ ਦਾ ਇੱਕੋ ਇੱਕ ਸਰੋਤ ਬ੍ਰਹਮ ਪਿਆਰ ਹੈ। ਪੌਲੁਸ ਫਿਰ ਜੋ ਕਹਿ ਰਿਹਾ ਹੈ ਉਹ ਇਹ ਹੈ ਕਿ ਸਾਡੇ ਲਈ ਪਰਮੇਸ਼ੁਰ ਦੀ ਯੋਜਨਾ ਭਵਿੱਖ ਨੂੰ ਵੇਖਣ ਅਤੇ ਇਹ ਮੰਨਣ ਤੋਂ ਨਹੀਂ ਸ਼ੁਰੂ ਹੋਈ ਕਿ ਅਸੀਂ ਵਿਸ਼ਵਾਸ ਕਰਾਂਗੇ, ਸਗੋਂ ਸਾਡੇ ਲਈ ਪਰਮੇਸ਼ੁਰ ਦੀ ਯੋਜਨਾ ਸਾਡੇ ਨਾਲ ਰਿਸ਼ਤੇ ਵਿੱਚ ਪ੍ਰਵੇਸ਼ ਕਰਨ ਦੇ ਫੈਸਲੇ ਨਾਲ ਸ਼ੁਰੂ ਹੋਈ। ਇਸ ਨਾਲ ਉਸਦੀ ਪੂਰਵ ਨਿਰਧਾਰਿਤ ਦੇ ਕੰਮ ਵਿੱਚ ਬਦਲਾ ਲਿਆ ਗਿਆ ਅਤੇ ਇਸ ਲਈ ਜਦੋਂ ਅਸੀਂ ਉਸਦੇ ਰਸਤੇ 'ਤੇ ਚੱਲਦੇ ਹਾਂ ਤਾਂ ਔਖਾ ਹੈ, ਜਿਵੇਂ ਕਿ ਅਸੀਂ ਇਸ ਸੰਸਾਰ ਭਰੀ ਹੰਕਾਰ ਭਰੀ ਦੁਨੀਆ ਵਿੱਚ ਕਹਿੰਦੇ ਹਾਂ ਦੁੱਖ ਅਤੇ ਸੜਨ ਦੇ ਅਧੀਨ ਅਤੇ ਇਸ ਇਹ ਜਾਣਦੇ ਹੋਏ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਘਰ ਦੇਖੇਗਾ ਕਿਉਂਕਿ ਉਸਨੇ ਸਾਨੂੰ ਪਹਿਲਾਂ ਤੋਂ ਜਾਣਿਆ ਹੈ, ਉਸਨੇ ਸਾਨੂੰ ਪਹਿਲਾਂ ਤੋਂ ਪਿਆਰ ਕੀਤਾ ਹੈ। ਇੰਨਾ ਹੀ ਨਹੀਂ, ਹਾਲਾਂਕਿ ਜਦੋਂ ਰਸਤਾ ਔਖਾ ਹੁੰਦਾ ਹੈ ਤਾਂ ਪਰਮਾਤਮਾ ਸਾਨੂੰ ਘਰ ਲੈ ਜਾਵੇਗਾ ਅਤੇ ਕਿਉਂਕਿ ਉਸਨੇ ਸਾਨੂੰ ਪਹਿਲਾਂ ਤੋਂ ਹੀ ਨਿਰਧਾਰਿਤ ਕੀਤਾ ਹੈ। 29 ਉਹਨਾਂ ਲਈ ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਸੀ ਉਸਨੇ ਆਪਣੇ ਪੁੱਤਰ ਦੇ ਸਰੂਪ ਦੇ ਅਨੁਸਾਰ ਹੋਣ ਲਈ ਵੀ ਨਿਯਤ ਕੀਤਾ ਸੀ ਤਾਂ ਜੋ ਉਹ ਪਰਮਾਤਮਾ ਤਾਂ ਜੋ ਉਹ ਬਹੁਤ ਸਾਰੇ ਭਰਾਵਾਂ ਵਿੱਚੋਂ ਜੇਠਾ ਹੋਵੇ। ਪੂਰਵ ਨਿਰਧਾਰਿਤ ਸ਼ਬਦ ਦਾ ਅਰਥ ਹੈ ਪਹਿਲਾਂ ਤੋਂ ਫੈਸਲਾ ਕਰਨਾ। ਇਸ ਲਈ ਇਹ ਸਪੱਸ਼ਟ ਹੈ ਕਿ ਇੱਕ ਫੈਸਲਾ ਇੱਕ ਈਸਾਈ ਬਣਨ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੁੰਦਾ ਹੈ, ਪਰ ਇਹ ਸਾਡੇ ਹੋਣ ਤੋਂ ਪਹਿਲਾਂ ਇਹ ਪਰਮੇਸ਼ੁਰ ਦਾ ਫੈਸਲਾ ਹੈ। ਇਸ ਗੱਲ 'ਤੇ ਇਨਕਾਰ ਕਰਨ ਲਈ ਨਹੀਂ ਹੈ ਕਿ ਅਸੀਂ ਮਸੀਹ ਦੇ ਲਈ ਮਸੀਹ ਲਈ ਫੈਸਲਾ ਕੀਤਾ। ਅਤੇ ਇਹ ਕਿ ਅਸੀਂ ਇਹ ਸੁਤੰਤਰ ਤੌਰ 'ਤੇ ਕੀਤਾ, ਪਰ ਇਹ ਪੁਸ਼ਟੀ ਕਰਨਾ ਹੈ ਕਿ ਅਸੀਂ ਇਹ ਸਿਰਫ ਇਸ ਲਈ ਕੀਤਾ ਕਿਉਂਕਿ ਉਸਨੇ ਪਹਿਲਾਂ ਸਾਡੇ ਲਈ ਫੈਸਲਾ ਕੀਤਾ ਸੀ। ਇੱਥੇ ਜ਼ੋਰ ਪਰਮੇਸ਼ੁਰ ਦੇ ਮਿਹਰਬਾਨ ਪ੍ਰਭੂ ਸੱਤਾ ਦੇ ਫੈਸਲੇ ਜਾਂ ਚੋਣ 'ਤੇ ਹੈ। ਅਸੀਂ ਅੱਜ ਰਾਤ ਪੀਟਰ ਦੇ ਨਾਲ ਅਫਸੀਆਂ ਇੱਕ ਵਿੱਚ ਹੋਣ ਜਾ ਰਹੇ ਹਾਂ, ਇਸ ਲਈ ਮੈਂ ਇਸ ਬਾਰੇ ਬਹੁਤ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ। ਪਰ ਕੁਝ ਆਇਤਾਂ ਅਫਸੀਆਂ ਉਹਦਾ ਇੱਕ ਬਾਪੂ ਦੀ 5 ਆਇਤ, ਉਸਨੇ ਆਪਣੀ ਖੁਸ਼ੀ ਅਤੇ ਇੱਛਾ ਦੇ ਅਨੁਸਾਰ ਯਿਸੂ ਮਸੀਹ ਦੁਆਰਾ ਸਾਨੂੰ ਗੋਦ ਲੈਣ ਲਈ ਪਹਿਲਾਂ ਤੋਂ ਨੀਯਤ ਕੀਤਾ। ਅਫਸੀਆਂ ਦਾ ਇੱਕ ਬਾਪੂ ਦੀ 9 ਆਇਤ, ਉਸਨੇ ਸਾਨੂੰ ਆਪਣੀ ਇੱਛਾ ਦੇ ਭੇਤ ਨੂੰ ਆਪਣੇ ਚੰਗੀ ਇੱਛਾ ਦੇ ਅਨੁਸਾਰ ਪ੍ਰਗਟ ਕੀਤਾ ਜੋ ਉਸਨੇ ਮਸੀਹ ਵਿੱਚ ਕੀਤੀ ਸੀ। ਅਫਸੀਆਂ ਦਾ 1-11, ਉਸ ਵਿੱਚ ਸਾਨੂੰ ਵੀ ਚੁਣਿਆ ਗਿਆ ਸੀ, ਉਸ ਦੀ ਯੋਜਨਾ ਦੇ ਅਨੁਸਾਰ ਪੂਰਵ ਨਿਰਧਾਰਿਤ ਕੀਤਾ ਗਿਆ ਸੀ, ਜੋ ਆਪਣੀ ਇੱਛਾ ਦੇ ਉਦੇਸ਼ ਦੇ ਅਨੁਸਾਰ ਸਭ ਕੁਝ ਕਰਦਾ ਹੈ। ਹਰ ਕੋਈ ਜੋ ਆਖਰਕਾਰ ਬਚਾਇਆ ਜਾਂਦਾ ਹੈ ਕੇਵਲ ਆਪਣੀ ਮੁਕਤੀ ਦਾ ਸਿਹਰਾ ਪਰਮਾਤਮਾ ਦੀ ਮਿਹਰ ਅਤੇ ਕਾਰਜ ਨੂੰ ਦੇ ਸਕਦਾ ਹੈ। ਸਾਰੀਆਂ ਮਨੁੱਖੀ ਯੋਗਤਾਵਾਂ ਨੂੰ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਕਿਸੇ ਹੋਰ ਸਮੇਂ ਅਸੀਂ ਪੂਰਵ ਨਿਰਧਾਰਿਤ ਦੇ ਇੱਕ ਧਰਮ ਸ਼ਾਸਤਰੀ ਬਚਾਅ ਵਿੱਚ ਸ਼ਾਮਲ ਹੋ ਸਕਦੇ ਹਾਂ ਅਤੇ ਇਸ ਸਭ ਦੀ ਹਿੰਮਤ ਵਿੱਚ ਆ ਸਕਦੇ ਹਾਂ, ਪਰ ਅੱਜ ਮੈਂ ਚਾਹੁੰਦਾ ਹਾਂ ਕਿ ਇਹ ਤੁਹਾਡੇ ਲਈ ਪੈਸਟੋਰਲ ਤੌਰ 'ਤੇ ਉਤਸ਼ਾਹਿਤ ਹੋਵੇ। ਪੌਲਸ ਨੇ ਇਸ ਨੂੰ ਬੇਅੰਤ ਬਹਿਸ ਅਤੇ ਵਿਵਾਦ ਪੈਦਾ ਕਰਨ ਲਈ ਨਹੀਂ ਲਿਖਿਆ, ਇਹ ਪੈਸਟੋਰਲੀ ਦਿਲਾਸਾ ਚਾਹੀਦਾ ਹੈ। ਤੁਸੀਂ ਇਸ ਹੰਕਾਰ ਭਰੇ ਸੰਸਾਰ ਵਿੱਚ ਘੁੰਮ ਰਹੇ ਹੋ ਅਤੇ ਜਿੰਨਾ ਜ਼ਿਆਦਾ ਤੁਸੀਂ ਚੱਲਦੇ ਉਨਾ ਹੀ ਜ਼ਿਆਦਾ ਤੁਸੀਂ ਪਰਮੇਸ਼ੁਰ ਦੇ ਬੱਚੇ ਦੇ ਤੌਰ 'ਤੇ ਉਹਨਾਂ ਦੇ ਸਿਰ ਦੇ ਪਿੱਛੇ ਬਿਮਾਰੀ ਅਤੇ ਦੁੱਖ ਦੇ ਤੌਰ 'ਤੇ ਹਾਹਾਕਾਰ ਕਰਦੇ ਹੋ। ਸੋਗ ਅਤੇ ਦਰਦ ਆਪਣੇ ਆਪ ਨੂੰ ਹਾਰ ਦੇ ਤੌਰ 'ਤੇ, ਜਿਵੇਂ ਕਿ ਅਸੀਂ ਹਫੜਾ ਦਫੜੀ ਅਤੇ ਤਬਾਹੀ ਲਿਫਾਫੇ ਲਈ ਖਤਰਾ ਹੈ, ਦੁੱਖਾਂ ਤੋਂ ਪਰੇ ਮਹਿਮਾ ਵੱਲ ਦੇਖੋ, ਕਿਉਂਕਿ ਜਦੋਂ ਰਸਤਾ ਔਖਾ ਹੁੰਦਾ ਹੈ ਤਾਂ ਪਰਮੇਸ਼ੁਰ ਸਾਨੂੰ ਘਰ ਲੈ ਜਾਵੇਗਾ, ਕਿਉਂਕਿ ਉਸਨੇ ਸਾਨੂੰ ਪਹਿਲਾਂ ਤੋਂ ਹੀ ਨੀਯਤ ਕੀਤਾ ਹੈ। ਕੀ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਨੂੰ ਦਿਲਾਸਾ ਅਤੇ ਹੌਂਸਲਾ ਦੇਣ ਵਾਲਾ ਹੈ? ਇਹ ਸਭ ਸਾਡੇ ਲਈ ਨਹੀਂ ਹੈ, ਸਾਨੂੰ ਹਰ ਚੁਣੌਤੀ ਨੂੰ ਤੋੜਨ ਦੀ ਲੋੜ ਨਹੀਂ ਹੈ ਜੋ ਸਾਡੇ ਰਾਹ ਵਿੱਚ ਆਉਂਦੀ ਹੈ। ਹਰ ਸਮੱਸਿਆ ਨੂੰ ਹੱਲ ਕਰੋ ਜਿਸ ਦਾ ਅਸੀਂ ਸਾਹਮਣਾ ਕਰਦੇ ਹਾਂ। ਅਸੀਂ ਮੁੱਖ ਸਰਗਰਮ ਏਜੰਟ ਨਹੀਂ ਹਾਂ, ਰੱਬ ਹੈ। ਜਦੋਂ ਰਸਤਾ ਔਖਾ ਹੁੰਦਾ ਹੈ ਤਾਂ ਪਰਮਾਤਮਾ ਸਾਨੂੰ ਘਰ ਲੈ ਜਾਵੇਗਾ, ਕਿਉਂਕਿ ਉਸਨੇ ਸਾਨੂੰ ਪਹਿਲਾਂ ਤੋਂ ਹੀ ਨਿਰਧਾਰਿਤ ਕੀਤਾ ਹੈ। ਜਦੋਂ ਰਸਤਾ ਔਖਾ ਹੈ ਤਾਂ ਰੱਬ ਸਾਨੂੰ ਘਰ ਲੈ ਜਾਵੇਗਾ, ਕਿਉਂਕਿ ਉਸਨੇ ਸਾਨੂੰ ਬੁਲਾਇਆ ਹੈ। ਆਇਤ 30, ਅਤੇ ਜਿਨ੍ਹਾਂ ਨੂੰ ਉਸਨੇ ਪਹਿਲਾਂ ਤੋਂ ਨੀਯਤ ਕੀਤਾ ਉਹਨਾਂ ਨੂੰ ਵੀ ਬੁਲਾਇਆ। ਪਰਮਾਤਮਾ ਦਾ ਕਾਲ ਉਸਦੀ ਸਦੀਵੀ ਪੂਰਵ ਨਿਰਧਾਰਿਤ ਦਾ ਇਤਿਹਾਸਕ ਉਪਯੋਗ ਹੈ। ਪਰਮੇਸ਼ੁਰ ਦਾ ਬੁਲਾਵਾ ਖੁਸ਼ਖਬਰੀ ਦੁਆਰਾ ਉਸਦੇ ਲੋਕਾਂ ਨੂੰ ਬੁਲਾਉਂਦਾ ਹੈ ਜਾਂ ਉਸਦੇ ਲੋਕਾਂ ਤੋਂ ਆਉਂਦਾ ਹੈ, ਅਤੇ ਇਹ ਉਦੋਂ ਹੁੰਦਾ ਹੈ ਜਦੋਂ ਖੁਸ਼ਖਬਰੀ ਦਾ ਉਹਨਾਂ ਨੂੰ ਸ਼ਕਤੀ ਨਾਲ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਉਹ ਵਿਸ਼ਵਾਸ ਦੀ ਆਗਿਆਕਾਰੀ ਨਾਲ ਇਸ ਦਾ ਜਵਾਬ ਦਿੰਦੇ ਹਨ ਕਿ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਉਹਨਾਂ ਨੂੰ ਚੁਣਿਆ ਹੈ। ਖੁਸ਼ਖਬਰੀ ਦਾ ਉਹ ਸਾਧਨ ਉਹ ਸਾਧਨ ਹੈ ਜੋ ਪਰਮਾਤਮਾ ਨੇ ਆਪਣੇ ਲੋਕਾਂ ਤੱਕ ਆਪਣੀ ਕਾਲ ਲਿਆਉਣ ਕੌਲ ਜਿਹੜੀ ਹੈ ਜਾਂ ਬੁਲਾਹਟ ਲਿਆਉਣ ਅਤੇ ਉਹਨਾਂ ਦੇ ਵਿਸ਼ਵਾਸ ਨੂੰ ਜਗਾਉਣ ਲਈ ਨਿਯੁਕਤ ਕੀਤਾ ਹੈ। ਪਰਮਾਤਮਾ ਦੀ ਬੁਲਾਹਟ ਫਿਰ ਬ੍ਰਹਮ ਸੰਮਨ ਹੈ ਜੋ ਆਤਮਿਕ ਤੌਰ 'ਤੇ ਮਰੇ ਹੋਏ ਲੋਕਾਂ ਨੂੰ ਜਿਉਂਦਾ ਕਰਦਾ ਹੈ। ਜਿਨ੍ਹਾਂ ਨੂੰ ਪਰਮੇਸ਼ੁਰ ਸੱਦਾ ਹੈ ਉਹੀ ਹਨ ਜਿਵੇਂ ਕਿ ਉਹ ਜਿਹੜੇ ਉਸਦੇ ਮਕਸਦ ਅਨੁਸਾਰ ਸੱਦੇ ਗਏ ਹਨ। ਜ਼ਿੰਦਗੀ ਇਸ ਸਮੇਂ ਔਖੀ ਹੋ ਸਕਦੀ ਹੈ, ਸੋਗ ਦੇ ਹਮਲੇ ਅਤੇ ਆਲੇ ਦੁਆਲੇ ਦੇ ਦਰਦ ਦੇ ਨਾਲ, ਪਰ ਰੱਬ ਤੁਹਾਨੂੰ ਘਰ ਲੈ ਜਾਵੇਗਾ ਕਿਉਂਕਿ ਉਸਨੇ ਤੁਹਾਨੂੰ ਬੁਲਾਇਆ ਹੈ। ਇਹ ਅਸਫਲਤਾ ਵਿੱਚ ਖਤਮ ਨਹੀਂ ਹੋਵੇਗਾ, ਇਹ ਤਬਾਹੀ ਵਿੱਚ ਖਤਮ ਨਹੀਂ ਹੋਵੇਗਾ ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਬੁਲਾਇਆ ਹੈ। ਜਦੋਂ ਰਾਹ ਔਖਾ ਹੁੰਦਾ ਹੈ ਤਾਂ ਰੱਬ ਸਾਨੂੰ ਘਰ ਲੈ ਜਾਵੇਗਾ ਕਿਉਂਕਿ ਉਸਨੇ ਸਾਨੂੰ ਧਰਮੀ ਠਹਿਰਾਇਆ। ਜਿਨ੍ਹਾਂ ਨੂੰ ਉਸਨੇ ਬੁਲਾਇਆ ਉਹ ਵੀ ਧਰਮੀ। ਪਰਮੇਸ਼ਰ ਦੀ ਪ੍ਰਭਾਵਸ਼ਾਲੀ ਬੁਲਾਹਟ ਉਹਨਾਂ ਨੂੰ ਵਿਸ਼ਵਾਸ ਕਰਨ ਦੇ ਯੋਗ ਬਣਾਉਂਦੀ ਹੈ ਜੋ ਇਸ ਨੂੰ ਸੁਣਦੇ ਹਨ, ਅਤੇ ਵਿਸ਼ਵਾਸ ਕਰਨ ਵਾਲੇ ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਜਾਂਦੇ ਹਨ। ਹੁਣ ਅਸੀਂ ਰੋਮੀਆਂ ਦੁਆਰਾ ਆਪਣੀ ਯਾਤਰਾ ਵਿੱਚ ਵਿਸ਼ਵਾਸ ਦੁਆਰਾ ਗਿਆਈ ਠਹਿਰਾਉਣ ਨੂੰ ਕੁਝ ਵਾਰ ਦੇਖਿਆ ਹੈ, ਅਤੇ ਜਿਵੇਂ ਕਿ ਅਸੀਂ ਵਿਸਥਾਰ ਵਿੱਚ ਦੇਖਿਆ ਹੈ ਕਿ ਵਿਸ਼ਵਾਸ ਦੁਆਰਾ ਧਰਮੀ ਹੋਣ ਦਾ ਕੀ ਮਤਲਬ ਹੈ। ਮੈਂ ਅੱਜ ਇਸ ਸਭ ਨੂੰ ਦੁਬਾਰਾ ਨਹੀਂ ਦੁਹਰਾਵਾਂਗਾ, ਸਿਵਾਏ ਇਸ ਗੱਲ 'ਤੇ ਦੁਬਾਰਾ ਜ਼ੋਰ ਦੇਣ ਦੇ ਕਿ ਜਾਇਜ਼ ਠਹਿਰਾਉਣਾ ਮਾਫ਼ੀ ਜਾਂ ਬਰੀ ਜਾਂ ਸਵੀਕ੍ਰਿਤੀ ਤੋਂ ਵੀ ਵੱਧ ਹੈ। ਇਹ ਘੋਸ਼ਣਾ ਹੈ ਕਿ ਅਸੀਂ ਪਾਪੀ ਹੁਣ ਪਰਮੇਸ਼ਵਰ ਦੀ ਨਜ਼ਰ ਵਿੱਚ ਧਰਮੀ ਹਾਂ ਕਿਉਂਕਿ ਉਸਨੇ ਸਾਨੂੰ ਇੱਕ ਧਰਮੀ ਦਰਜਾ ਦਿੱਤਾ ਹੈ ਜੋ ਅਸਲ ਵਿੱਚ ਮਸੀਹ ਦੀ ਧਾਰਮਿਕਤਾ ਹੈ। ਉਸਨੇ ਸਾਨੂੰ ਮਸੀਹ ਦੀ ਧਾਰਮਿਕਤਾ ਦਿੱਤੀ ਹੈ। ਉਹ ਸਾਡੇ ਪਾਪ ਨਾਲ ਪਾਪ ਬਣ ਗਿਆ ਤਾਂ ਜੋ ਅਸੀਂ ਉਸਦੀ ਧਾਰਮਿਕਤਾ ਨਾਲ ਧਰਮੀ ਬਣ ਸਕੀਏ। ਰਸਤਾ ਔਖਾ ਹੈ, ਉਹ ਸਾਨੂੰ ਨਹੀਂ ਛੱਡੇਗਾ, ਉਹ ਸਾਨੂੰ ਘਰ ਲੈ ਜਾਵੇਗਾ ਕਿਉਂਕਿ ਉਸਨੇ ਸਾਨੂੰ ਜਾਇਜ਼ ਠਹਿਰਾਇਆ ਹੈ। ਜਦੋਂ ਰਸਤਾ ਔਖਾ ਹੁੰਦਾ ਹੈ ਤਾਂ ਪਰਮੇਸ਼ਰ ਸਾਨੂੰ ਘਰ ਲੈ ਜਾਵੇਗਾ ਕਿ ਉਸਨੇ ਸਾਡੀ ਵਡਿਆਈ ਕੀਤੀ ਹੈ। ਜਿਨ੍ਹਾਂ ਨੂੰ ਉਸਨੇ ਧਰਮੀ ਠਹਿਰਾਇਆ ਹੈ ਉਸਨੇ ਵਡਿਆਈ ਵੀ ਕੀਤੀ। ਸਾਡੀ ਕਿਸਮਤ ਵੀ ਵਡਿਆਈ ਹੋਣੀ ਹੈ, ਸਾਡੀ ਕਿਸਮਤ ਦੀ ਵਡਿਆਈ ਹੋਣੀ ਹੈ ਉਸ ਮਹਿਮਾ ਨਾਲ ਜੋ ਪ੍ਰਭੂ ਯੇਸੂ ਦੀ ਹੈ। ਸਾਡੇ ਭਵਿੱਖ ਨੂੰ ਨਵੇਂ ਸਰੀਰ ਦਿੱਤੇ ਜਾਣੇ ਹਨ ਜੋ ਇਹਨਾਂ ਸਰੀਰਾਂ ਦੀਆਂ ਕਮਜ਼ੋਰੀਆਂ ਨਾਲ ਬੱਝੇ ਹੋਏ ਨਹੀਂ ਹਨ। ਸਾਡਾ ਭਵਿੱਖ ਸਾਡੇ ਮੁਕਤੀਦਾਤਾ ਦੇ ਨਾਲ ਇੱਕ ਸੰਪੂਰਨ ਸੰਸਾਰ ਵਿੱਚ ਰਹਿਣਾ ਹੈ ਅਤੇ ਹਮੇਸ਼ਾ ਲਈ ਉਸਦਾ ਆਨੰਦ ਮਾਣਨਾ ਹੈ। ਇੱਕ ਦਿਨ ਅਸੀਂ ਉਸ ਨੂੰ ਆਹਮੋ ਸਾਹਮਣੇ ਵੇਖਾਂਗੇ ਅਤੇ ਅਸੀਂ ਉਸਦੀ ਮਹਿਮਾ ਵਿੱਚ ਹਿੱਸਾ ਲਵਾਂਗੇ। ਅਸੀਂ ਪਿਛਲੇ ਹਫ਼ਤੇ ਉਸ ਬਾਰੇ ਕੀ ਸੋਚ ਰਹੇ ਸੀ ਜਦੋਂ ਅਸੀਂ ਦੁੱਖ ਅਤੇ ਮਹਿਮਾ ਨੂੰ ਦੇਖਦੇ ਹਾਂ? ਕੀ ਤੁਸੀਂ ਉਸ ਦਿਨ ਦੀ ਉਡੀਕ ਕਰ ਰਹੇ ਹੋ? ਕੀ ਤੁਸੀਂ ਉਸ ਦਿਨ ਲਈ ਕੰਮ ਕਰ ਰਹੇ ਹੋ ਜਦੋਂ ਤੱਕ ਉਹ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਨਹੀਂ ਕਰਦਾ ਅਤੇ ਜਦੋਂ ਤੱਕ ਉਹ ਉਸ ਦੀ ਸੇਵਾ ਕਰ ਰਹੇ ਹਨ ਜੋ ਤੁਸੀਂ ਹੋ? ਪਰ ਧਿਆਨ ਨਾਲ ਧਿਆਨ ਦਿਓ ਕਿ ਪੌਲੁਸ ਇੱਥੇ ਕੀ ਲਿਖਦਾ ਹੈ। ਉਹ ਇਹ ਨਹੀਂ ਲਿਖਦਾ ਕਿ ਜਿਨ੍ਹਾਂ ਨੂੰ ਉਹ ਧਰਮੀ ਠਹਿਰਾਉਂਦਾ ਹੈ ਉਹ ਉਸ ਦੀ ਵਡਿਆਈ ਕਰੇਗਾ। ਉਹ ਇਹ ਨਹੀਂ ਲਿਖਦਾ ਕਿ ਜਿਨ੍ਹਾਂ ਨੂੰ ਉਸਨੇ ਜਾਇਜ਼ ਠਹਿਰਾਇਆ ਉਹ ਉਹਨਾਂ ਦੀ ਵਡਿਆਈ ਕਰ ਸਕਦਾ ਹੈ। ਉਹ ਕੀ ਕਹਿੰਦਾ ਹੈ? ਜਿਨ੍ਹਾਂ ਨੂੰ ਉਸਨੇ ਜਾਇਜ਼ ਠਹਿਰਾਇਆ ਉਸਨੇ ਵੀ ਵਡਿਆਈ ਕੀਤੀ। ਭੂਤਕਾਲ, ਪੌਲੁਸ ਭੂਤਕਾਲ ਦੀ ਵਰਤੋਂ ਕਰਦਾ ਹੈ ਕਿਉਂਕਿ ਇਹ ਸਾਰੇ ਪੜਾਅ ਅਟੁੱਟ ਤੌਰ 'ਤੇ ਜੁੜੇ ਹੋਏ ਹਨ। ਜਦੋਂ ਅਸੀਂ ਦੁੱਖਾਂ ਦਾ ਸਾਹਮਣਾ ਕਰਦੇ ਹਾਂ ਤਾਂ ਅਸੀਂ ਵਡਿਆਈ ਮਹਿਸੂਸ ਨਹੀਂ ਕਰ ਸਕਦੇ, ਪਰ ਜੇ ਵਡਿਆਈ ਮਹਿਸੂਸ ਕਰ ਸਕਦੇ ਪਰ ਜੇ ਸਾਡੇ ਅੱਗੇ ਉਡੀਕ ਕਰ ਰਿਹਾ ਹੈ ਉਹ ਇਸ ਤੱਤ 'ਤੇ ਕਰਨ ਪਹਿਲਾਂ ਹੀ ਸਾਡਾ ਕਬਜ਼ਾ ਹੈ ਕਿ ਜਿਨ੍ਹਾਂ ਨੂੰ ਉਸਨੇ ਪਹਿਲਾਂ ਤੋਂ ਨਿਯਤ ਕੀਤਾ ਸੀ, ਜਿਨ੍ਹਾਂ ਨੂੰ ਉਸਨੇ ਪੂਰਵ ਨਿਰਧਾਰਿਤ ਕੀਤਾ ਸੀ, ਉਸਨੇ ਵੀ ਬੁਲਾਇਆ ਸੀ, ਜਿਨ੍ਹਾਂ ਨੂੰ ਉਸਨੇ ਬੁਲਾਇਆ ਸੀ ਉਸਨੇ ਧਰਮੀ ਵੀ ਠਹਿਰਾਇਆ ਸੀ, ਜਿਨ੍ਹਾਂ ਨੂੰ ਉਸਨੇ ਧਰਮੀ ਠਹਿਰਾਇਆ ਸੀ ਉਸਨੇ ਵੀ ਵਡਿਆਈ ਕੀਤੀ ਸੀ। ਇਹ ਮੁਕਤੀ ਦੀ ਇੱਕ ਅਟੁੱਟ ਲੜੀ ਹੈ। ਜੋ ਹੋ ਸਕਦਾ ਹੈ ਕਿ ਤੁਸੀਂ ਵਰਤਮਾਨ ਸਮੇਂ ਦਰਦ ਵਿੱਚੋਂ ਲੰਘ ਰਹੇ ਹੋ, ਮਹਿਮਾ ਮਹਿਸੂਸ ਨਾ ਕਰੋ, ਪਰ ਫਿਰ ਵੀ ਇਹ ਤੁਹਾਡਾ ਹੈ। ਜਦੋਂ ਰਸਤਾ ਔਖਾ ਹੁੰਦਾ ਤਾਂ ਪਰਮੇਸ਼ਰ ਸਾਨੂੰ ਘਰ ਲੈ ਜਾਵੇਗਾ ਕਿਉਂਕਿ ਉਸਨੇ ਸਾਡੀ ਵਡਿਆਈ ਕੀਤੀ ਹੈ। ਕਿ ਹੁਣ ਇੱਕ ਹੰਕਾਰ ਭਰੀ ਦੁਨੀਆ ਵਿੱਚ ਜੀਵਨ ਲਈ ਕੋਈ ਮਦਦ ਪ੍ਰਾਪਤ ਕੀਤੀ ਜਾ ਸਕਦੀ ਹੈ? ਜਦੋਂ ਤੁਸੀਂ ਦੁੱਖ, ਬਿਮਾਰੀ, ਉਦਾਸੀ ਵਿੱਚੋਂ ਲੰਘਦੇ ਹੋ, ਜਦੋਂ ਤੁਸੀਂ ਦੁਰਦ ਸਮੱਸਿਆਵਾਂ ਅਤੇ ਅਤਿਆਚਾਰ ਦਾ ਸਾਹਮਣੇ ਕਰਦੇ ਹੋ, ਜਿਵੇਂ ਤੁਸੀਂ ਹਫੜਾ ਦਫੜੀ ਟੁੱਟਣ ਨੂੰ ਗੜਬੜ ਸਮਝਦੇ ਹੋ, ਕਿ ਹੁਣ ਇੱਕ ਹੌਂਕੇ ਭਰੀ ਦੁਨੀਆ ਵਿੱਚ ਰੱਬ ਦੇ ਬੱਚਿਆਂ ਨੂੰ ਹੌਂਕਾ ਭਰਨ ਲਈ ਕੋਈ ਮਦਦ ਮਿਲਣੀ ਹੈ? ਹਾਂ, ਅਸੀਂ ਜਾਣਦੇ ਹਾਂ ਕਿ ਮਹਿਮਾ ਅੱਗੇ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਆਤਮਾ ਦਾ ਪਹਿਲਾ ਫਲ ਹੈ। ਜਦੋਂ ਅਸੀਂ ਅੰਦਰੋਂ ਹੌਂਕਾ ਭਰਦੇ ਹਾਂ ਤਾਂ ਅਤੇ ਪੁੱਤਰਾਂ ਵਜੋਂ ਗੋਦ ਲੈਣ ਅਤੇ ਸਾਡੇ ਸਰੀਰਾਂ ਦੇ ਛੁਟਕਾਰੇ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ, ਪਰ ਕੀ ਹੁਣ ਲਈ ਕੋਈ ਮਦਦ ਹੈ? ਤੁਹਾਨੂੰ ਬਿਹਤਰ ਵਿਸ਼ਵਾਸ ਹੈ ਕਿ ਉੱਥੇ ਹੈ। ਜਦੋਂ ਅਸੀਂ ਨਹੀਂ ਜਾਣਦੇ ਕਿ ਪ੍ਰਾਰਥਨਾ ਕਿਵੇਂ ਕਰਨੀ ਹੈ ਤਾਂ ਆਤਮਾ ਸਾਡੇ ਲਈ ਪ੍ਰਾਰਥਨਾ ਕਰਦੀ ਹੈ। ਜਦੋਂ ਜ਼ਿੰਦਗੀ ਅਰਥ ਨਹੀਂ ਜਾਪਦੀ ਹੈ ਤਾਂ ਰੱਬ ਸਾਡੇ ਲਈ ਅਰਥਪੂਰਨ ਕੰਮ ਕਰ ਰਿਹਾ ਹੁੰਦਾ ਹੈ, ਅਤੇ ਜਦੋਂ ਰਸਤਾ ਔਖਾ ਹੁੰਦਾ ਹੈ ਤਾਂ ਸਾਡੇ ਕੋਲ ਇੱਕ ਪਰਮਾਤਮਾ ਹੁੰਦਾ ਹੈ ਜੋ ਸਾਨੂੰ ਘਰ ਦੇਖੇਗਾ, ਕਿਉਂਕਿ ਉਸਨੇ ਸਾਨੂੰ ਪਹਿਲਾਂ ਤੋਂ ਜਾਣਿਆ ਅਤੇ ਸਾਨੂੰ ਪੂਰਨ ਨਿਰਧਾਰਿਤ ਕੀਤਾ, ਸਾਨੂੰ ਬੁਲਾਇਆ ਹੈ, ਸਾਨੂੰ ਧਰਮੀ ਠਹਿਰਾਇਆ ਅਤੇ ਸਾਡੀ ਵਡਿਆਈ ਕੀਤੀ ਹੈ। ਚੱਲਦੇ ਰਹੋ, ਪ੍ਰਭੂ ਨੂੰ ਵੇਖਦੇ ਰਹੋ। ਜਿਵੇਂ ਕਿ ਅਸੀਂ ਅਗਲੇ ਹਫ਼ਤੇ ਦੇਖਾਂਗੇ, ਉਹ ਸਾਡੇ ਲਈ ਹੈ, ਅਤੇ ਜੇ ਉਹ ਸਾਡੇ ਲਈ ਹੈ ਤਾਂ ਕੌਣ ਸਾਡੇ ਵਿਰੁੱਧ ਹੋ ਸਕਦਾ ਹੈ। ਆਮੀਨ।